ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮ ਮੰਤਰ ਦ੍ਰਿੜਾਇਂਦਾ ਕੱਟੇ ਹੋ ਮੈਂ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਇਆ ਸੰਜੋਗ ਪਰਮ ਸਤਿਕਾਰਯੋਗ ਪਤਿਤ ਪਾਵਨ ਕਿਰਪਾ ਨਿਦਾਨ ਭਗਤ ਵਤਸਲ ਗੁਰੂ ਗਰੀਬ ਨਿਵਾਜ ਦਸਾਂਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਛਤਰ ਚਬਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਸਜ ਬੈਠੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਅੱਜ ਆਪਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਬਹਿ ਕੇ ਵਿਚਾਰਾਂ ਜੋ ਕਰ ਰਹੇ ਹਾਂ। ਇੱਕ ਤੇ ਆਪ ਜੀ ਨੂੰ ਪਤਾ ਹੈ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਿਹਾੜਾ ਜੋ ਸ਼ਤਾਬਦੀ 400 ਸਾਲਾ ਆਪਾਂ ਮਨਾਉਣ ਵਾਸਤੇ ਸਾਰੇ ਗੁਰੂ ਘਰਾਂ ਚ ਉਪਰਾਲੇ ਹੋ ਰਹੇ ਨੇ। ਸੋ ਜੋ ਅਸਲੀਅਤ ਗੁਰੂ ਸਾਹਿਬ ਦੀ ਸ਼ਤਾਬਦੀ ਸੀ ਉਹ ਪਰਸੋਂ 31 ਮਈ ਨੂੰ ਲੰਘ ਗਈ ਹੈ, ਜੋ ਸਾਡੀ ਪੁਰਾਤਨ ਮਰਿਆਦਾ ਸੀ, ਕਿਉਂਕਿ 150 ਦੀ ਚੌਥ ਸਾਰੇ ਗ੍ਰੰਥਾਂ ਵਿਚ ਉਹੀ ਲਿਖਿਆ ਹੈ। ਉਸ ਨੂੰ ਮਨਾਉਂਦੇ ਉਸ ਦਿਨ ਤੋਂ ਆ ਰਹੇ ਨੇ, ਪਰ ਹੁਣ ਕੁਝ ਸਮੇਂ ਦੇ ਹੇਰ ਫੇਰ ਨਾਲ ਆਪਣੀ ਮਨਮਤ ਦੇ ਨਾਲ ਕੁਝ ਗੁਰੂ ਨਾਨਕ ਨਾਮ ਦੇ ਨਾਂ ਤੇ ਜੰਤਰੀਆਂ ਬਣਾਈਆਂ, ਅਸਲ ਮੈਂ ਉਹ ਈਸਾਈ ਜੰਤਰੀਆਂ ਨੇ, ਉਹਨਾਂ ਨੂੰ ਵਿਗਾੜਿਆ ਗਿਆ ਸਾਡੇ ਇਤਿਹਾਸ ਨੂੰ, ਕਿਉਂਕਿ ਇਤਿਹਾਸ ਕਿਸੇ ਕੌਮ ਦੀ ਜਿੰਦ ਜਾਨ ਹੈ। ਇਹ ਸਾਡੇ ਵਿਚ ਬੜੇ ਭਾਰੀ ਭੁਲੇਖੇ ਖੜੇ ਹੋ ਜਾਣਗੇ ਕੱਲ ਨੂੰ ਕਿ ਸੂਰਜ ਪ੍ਰਕਾਸ਼ ਪੜੋ ਉਹ ਸ਼ਹੀਦੀ ਦਿਨ ਹੋਰ ਦੱਸੇਗਾ, ਪੰਥ ਪ੍ਰਕਾਸ਼ ਪੜੋ ਉਹਨਾਂ ਨੇ ਹੋਰ। ਤੋ ਜਿਹੜੀ ਨਵੀਂ ਹੈ ਇਹਨਾਂ ਵਿਚ ਨਵੀਂ ਜਨਰੇਸ਼ਨ, ਜਿਹੜੇ ਨਵੇਂ ਬੱਚੇ ਨੇ ਉਹ ਫਿਰ ਭੁਲੇਖਿਆਂ ਚ ਪੈ ਜਾਣਗੇ ਵੀ ਅਸਲੀਅਤ ਗੱਲ ਕਿਹੜੀ ਹੈ। ਪਹਿਲੇ ਹੀ ਕੌਮ ਦੇ ਵਿਚ ਬਹੁਤ ਜ਼ਿਆਦਾ ਭੁਲੇਖੇ ਨੇ, ਬਹੁਤ ਜ਼ਿਆਦਾ ਆਪਸ ਮੇਂ ਕੌਮ ਵਿਚ ਬੜੀ ਦੁਬਧਾ ਹੈ। ਸੋ ਇਹ ਜਿਹੜੀ ਜੰਤਰੀ ਬਣੀ ਹੈ, ਵਿਸ਼ਾ ਤੇ ਨਹੀਂ ਸੀ, ਮੈਨੂੰ ਥੋੜੀ ਜਿਹੀ ਦੱਸਣੀ ਪਵੇਗੀ ਕਿਉਂਕਿ ਦਾਸ ਇਹਦੇ ਨਾਲ ਸੰਬੰਧਿਤ ਰਿਹਾ। ਇਹ ਜੰਤਰੀ ਲਾਗੂ ਹੋਣ ਤੋਂ ਪਹਿਲਾਂ ਇਕ ਕਮੇਟੀ ਬਣਾਈ ਗਈ ਸੀ ਸੰਤ ਸਮਾਜ ਵੱਲੋਂ ਵੀ ਜੰਤਰੀ ਤੇ ਵਿਚਾਰ ਕਰਨ ਵਾਸਤੇ, ਦਾਸ ਉਹਦਾ ਮੈਂਬਰ ਵੀ ਹੈ। ਔਰ ਇਸ ਬਾਰੇ ਕੁਝ ਨਾ ਕੁਝ ਗੁਰੂ ਦੀ ਕਿਰਪਾ ਨਾਲ ਆਦਤ ਹੈ, ਪੜ੍ਹਨ ਦੀ ਕੁਝ ਗਿਆਨ ਵੀ ਹੈ ਕਿ ਕੈਸੇ ਇਹ ਸੂਰਜੀ ਕੈਲੰਡਰ ਬਣੇ ਨੇ, ਕਿਵੇਂ ਕਿਵੇਂ ਬਣੇ ਨੇ, ਮੈਂ ਸਾਰੇ ਖੋਲ ਕੇ ਦੱਸਾਂ, ਸਮਾਂ ਨਹੀਂ। ਪਰ ਅਸੀਂ ਇਕ ਮੀਟਿੰਗ ਵਿਚ ਇਹੀ ਕਿਹਾ ਸੀ, ਵਿਦਾਂਤੀ ਵੀ ਸੀ ਪੁਰੇਵਾਲ ਵੀ ਸੀ ਸਾਰਿਆਂ ਨੂੰ, ਬਈ ਇੰਨੀ ਕਾਹਲੀ ਨਾ ਕਰੋ, ਆਪਾਂ ਜੰਤਰੀ ਠੀਕ ਹੈ, ਸਿੱਖਾਂ ਦਾ ਕੈਲੰਡਰ ਚਾਹੀਦਾ, ਵੱਖਰਾ ਅਸੀਂ ਨਹੀਂ ਕਦੇ ਵੀ ਨਹੀਂ ਚਾਹੀਦਾ, ਸਾਰੀਆਂ ਕੌਮਾਂ ਦੇ ਕੈਲੰਡਰ ਹਨ, ਸਿੱਖਾਂ ਦਾ ਵੀ ਚਾਹੀਦਾ, ਪਰ ਚਾਹੀਦਾ ਕੋਈ ਅੱਜ ਨਹੀਂ ਚਾਹੀਦਾ, ਸਿੱਖ ਪਹਿਲਾਂ ਵੀ ਸਿਆਣੇ ਸੀ, ਕੈਲੰਡਰ ਸਾਲਾ ਇਦੂ ਸਾਡਾ ਇਦੂ ਪਹਿਲਾਂ ਵੀ ਚਾਲੂ ਹੈ। ਤੁਸੀਂ ਅੱਜ ਤੋਂ 20 ਸਾਲ ਪਹਿਲਾਂ ਦੀ ਕੋਈ ਡਾਇਰੀ ਲੈ ਕੇ ਪੜ੍ਹੋ, ਉਹਦੇ ਵਿਚ ਵੇਖੋ 4 ਸਮਤ ਚਲਦੇ ਨੇ ਆਪਣੇ ਡਾਇਰੀਆਂ ਚ, ਸਾਕਾ ਸਮਤ ਚਲਦਾ, ਬਿਕਰਮੀ ਸਮਤ ਚਲਦਾ, ਹਿਜਰੀ ਸਮਤ ਚਲਦਾ ਤੇ ਖਾਲਸਾ ਨਾਨਕ ਸ਼ਾਹੀ ਸਮਤ ਚਲਦਾ, ਬਲਕਿ 5ਵਾਂ ਖਾਲਸਾ ਸਮਤ ਵੀ ਚਲਦਾ। ਅੱਜ ਤੋਂ 20 ਸਾਲ 30 ਸਾਲ 40 ਸਾਲ 50 ਸਾਲ ਪਹਿਲਾਂ ਦੀ ਕੋਈ ਡੈਰੀ ਜੰਤਰੀ ਵੇਖ ਲੋ, ਲੋੜ ਤੇ ਸੀ ਉਸੇ ਨੂੰ ਜਿਹੜੀ ਚੱਲ ਰਹੀ ਸੀ ਅਸੀਂ ਉਹਨੂੰ ਪੱਕਾ ਕਰੀਏ, ਯਾਦ ਕਰੀਏ, ਉਸ ਨੂੰ ਚਲਾਈਏ। ਸੋ ਅਸੀਂ ਇੱਕੋ ਹੀ ਬੇਨਤੀ ਕੀਤੀ ਸੀ ਕਿ ਆਪਾਂ ਕੋਈ ਐਸਾ ਕੈਲੰਡਰ ਲਾਗੂ ਕਰੀਏ ਜਿਹਦੇ ਵਿਚ ਸਾਡੇ ਚ ਦੁਬਧਾ ਕੋਈ ਰਹਿ ਨਾ ਜਾਵੇ, ਔਰ ਸਿੱਖ ਕੌਮ ਦੇ ਵਿਚ ਬੜੀ ਭਾਰੀ ਦੁਬਧਾ ਹੈ। ਅਸੀਂ ਕਿਹਾ ਕੋਈ ਸਾਜਿਸ਼ ਤੇ ਨੀ ਮਗਰੇ ਇਹ ਐਸੀ ਹੋਵੇ ਕਿ ਸਿੱਖਾਂ ਨੂੰ ਇੱਥੋਂ ਵੀ ਪਾੜੀਏ, ਕਿਉਂਕਿ ਸਾਡੇ ਮਤਭੇਦ ਬਹੁਤ ਨੇ, 5 ਬਾਣੀਆਂ, ਕਿਸੇ ਨੇ 3 ਬਾਣੀਆਂ ਨੂੰ ਔਰ ਨਾਲ ਰਹਿ ਰਾਸਤੇ ਕੀਰਤਨ ਥੋੜਾ ਰਲਾ ਕੇ 5 ਕਰ ਲਈਆਂ, ਕਿਸੇ ਨੇ ਪੂਰੀਆਂ 5 ਬਾਣੀਆਂ ਇੱਥੇ ਦੁਬਧਾ, ਕਿਸੇ ਨੇ ਰਾਗਮਾਲਾ ਨੂੰ ਮੰਨਦੇ ਨਹੀਂ, ਕੋਈ ਮੰਨਦੇ ਨੇ, ਇੱਥੇ ਦੁਬਧਾ, ਇੱਥੇ ਸਿੱਖਾਂ ਦਾ ਆਪਸ ਵਿੱਚ ਫੇੜ ਹੈ। ਅਖੰਡ ਪਾਠ ਦੇ ਵਿੱਚ ਕੋਈ ਜਪਜੀ ਸਾਹਿਬ ਲਾਉਂਦਾ ਕੋਈ ਨਹੀਂ ਲਾਉਂਦਾ, ਇੱਥੇ ਵੀ ਸਾਡਾ ਫਰਕ ਹੈ। ਤੇ ਇਸੇ ਤਰ੍ਹਾਂ ਹੀ ਅੰਮ੍ਰਿਤ ਛਕਾਉਣ ਦੇ ਵਿਚ ਵੀ ਕਈ ਛੋਟੀਆਂ ਜਾਤੀਆਂ ਨੂੰ ਅੰਮ੍ਰਿਤ ਵੱਖਰਾ ਛਕਾਉਂਦੇ ਨੇ, ਕਈ ਨਾਲ ਛਕਾਉਂਦੇ ਨੇ, ਕਈ ਬੀਬੀਆਂ ਨੂੰ ਵੱਖਰਾ ਕਿਰਪਾਨ ਦਾ ਛਕਾਉਂਦੇ ਨੇ, ਭਾਵ ਇੱਥੇ ਵੀ ਸਾਡੀ ਦੁਬਧਾ ਹੈ। ਮੂਲ ਮੰਤਰ ਦੇ ਵਿਚ ਵੀ ਸਾਡੀ ਦੁਬਧਾ ਹੈ, ਕੋਈ ਗੁਰਪ੍ਰਸਾਦ ਤੱਕ ਮੰਨਦਾ, ਕੋਈ ਨਾਨਕ ਹੋਸ਼ੀ ਪੀ ਸੱਚ ਤੱਕ ਮੰਨਦਾ ਹੈ। ਤੋ ਅਸੀਂ ਬੇਨਤੀ ਕੀਤੀ ਕਿ ਕਿਤੇ ਐਸਾ ਨਾ ਹੋਵੇ, ਇਹ ਸਾਜਿਸ਼ ਹੋਵੇ, ਅੱਜ ਤੱਕ ਸਿੱਖ ਕੌਮ ਦੇ ਵਿਚ ਇਸ ਬਾਰੇ ਦੁਬਧਾ ਕਿਸੇ ਜਥੇਬੰਦੀ ਨੂੰ, ਕਿਸੇ ਸੰਪਰਦਾ ਨੂੰ ਔਰ ਕਿਸੇ ਵੀ ਕਮੇਟੀ ਨੂੰ ਕੋਈ ਦੁਬਧਾ ਨਹੀਂ ਸੀ ਕਿ ਗੁਰਪੁਰਬ ਸਾਰੇ ਇਕੱਠੇ ਹੋ ਕੇ ਮਨਾਉਂਦੇ ਸੀ। ਗੁਰਪੁਰਬ ਸਾਰਿਆਂ ਦੇ ਇਕੱਠੇ ਚੱਲਦੇ ਸੀ 2-3 ਸਾਲ ਤੋਂ ਪਹਿਲਾਂ, ਕੋਈ ਰੌਲਾ ਨਹੀਂ ਸੀ, ਕੋਈ ਝਗੜਾ ਨਹੀਂ ਸੀ, ਕੋਈ ਐਸੀ ਸਾਜਿਸ਼ ਹੋਵੇ ਅਸੀਂ ਗੁਰਪੁਰਬਾਂ ਨੂੰ ਅੱਡੋ ਅੱਡੀ ਪਾਠ ਕੇ ਮਨਾਉਣ ਲੱਗੀ, ਐਸਾ ਤਾਂ ਨਹੀਂ ਹੈ ਕਿਤੇ। ਤੇ ਉਨ੍ਹਾਂ ਨੂੰ ਕਿਹਾ ਬਥੇਰਾ ਵੀ ਐਸਾ ਨਾ ਹੋਵੇ ਕਿਤੇ ਅਸੀਂ ਕੱਲ ਨੂੰ ਗੁਰਪੁਰਬ ਵੀ ਅਸੀਂ ਵੱਖਰੋ ਵੱਖਰੇ ਮਨਾਇਆ ਕਰੀਏ, ਅੱਡੋ ਅੱਡੀ ਮਨਾਇਆ ਕਰੀਏ। ਤੋ ਚਲੋ ਖੈਰ, ਸੁਝਾਅ ਦਿੱਤੇ ਨਹੀਂ ਮੰਨੇਗੇ, ਕਾਹਲੀ ਚੋ ਜੰਤਰੀ ਲਾਗੂ ਕੀਤੀ ਗਈ, ਉਹ ਦੋਵਧਾ ਸਾਡੇ ਚ ਕਾਇਮ ਹੈ, 2 ਤਖ਼ਤ ਬਾਗੀ ਹੋ ਗਏ ਉਸ ਤੋਂ। ਪਟਨਾ ਸਾਹਿਬ ਉਹ 5 ਜਨਵਰੀ ਨਹੀਂ ਮਨਾਉਂਦੇ ਹਨ, ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਉਹ ਪੋਸ ਉਹਦੀ 7 ਮਨਾਉਂਦੇ ਨੇ। ਅਸੀਂ ਉੱਥੇ ਗਏ ਵੀ ਪਿਛਲੇ ਸਾਲ ਪਟਨਾ ਸਾਹਿਬ, ਤੇ ਉੱਥੇ ਬਹੁਤ ਸੰਗਤਾਂ ਗੈਰ ਸਿੱਖ ਵੀ ਆਉਂਦੀਆਂ ਨੇ ਬਹੁਤ ਜ਼ਿਆਦਾ, ਉਹਨਾਂ ਨਾਲ ਗੱਲ ਚੱਲੀ। ਉਹ ਉੱਥੇ ਜਿਹੜਾ ਸਿੰਘ ਸਾਹਿਬ ਹੈ, ਭਾਈ ਇਕਬਾਲ ਸਿੰਘ ਤੇ ਮਹਿੰਦਰ ਸਿੰਘ, ਉੱਥੇ ਪਰਮਾਣਾ ਉਦੋਂ ਜਥੇਦਾਰ ਸੀ, ਉਹਨਾਂ ਨਾਲ ਵੀ ਗੱਲ ਚੱਲੀ। ਉਹ ਕਹਿੰਦੇ ਕਿਵੇਂ ਮਨਾਈਏ, ਇੱਥੇ ਆਈ 7ਵੀਂ, ਬਹੁਤ ਉਹਦੀ 7ਵੀਂ ਨਹੀਂ, ਜਿਹੜੀ ਵੀ 7ਵੀਂ ਆਵੇ ਚੰਦਰਮਾ ਦੇ ਹਿਸਾਬ ਨਾਲ, ਇੱਥੇ ਗੈਰ ਸਿੱਖ ਸੰਗਤਾਂ ਬਹੁਤ ਆਉਂਦੀਆਂ ਨੇ, ਜਿਨ੍ਹਾਂ ਦੇ ਘਰ ਚ ਕੋਈ ਬੱਚਾ ਨਹੀਂ, ਉਹ ਸੁੱਖਣਾ ਸੁੱਖ ਕੇ ਜਾਂਦੀਆਂ ਨੇ, ਉਹਨਾਂ ਦੇ ਗੁਰੂ ਦੀ ਕਿਰਪਾ ਹੁੰਦੀ ਹੈ, ਫਿਰ ਉਹ ਸੁੱਖਣਾ ਦੇਣ ਆਉਂਦੇ ਨੇ, ਸਾਡੇ ਪ੍ਰਚਲ ਤੇ ਚੱਲ ਰਹੀ ਹੈ। ਸੋ ਇਸ ਕਰਕੇ ਅੱਜ ਵੀ ਅਸੀਂ 2-2 ਮਨਾ ਰਹੇ ਹਾਂ, ਗੁਰੂ ਅਰਜਨ ਦੇਵ ਦੀ ਸ਼ਹੀਦੀ ਪੁਰਬ, ਸੰਤ ਸਮਾਜ ਨੇ ਸਾਰੇ ਨੇ ਤਰਨ ਤਾਰਨ ਪਰਸੋਂ ਮਨਾ ਲਿਆ, ਹੁਣ ਬਾਕੀ 16 ਜੂਨ ਨੂੰ ਮਨਾਉਣਗੇ। ਸੋ ਇਸ ਕਰਕੇ ਦੁਬਧਾ ਸਾਡੀਆਂ ਇੱਕ ਤੋਂ ਇੱਕ ਵਧੀ ਜਾ ਰਹੀ ਹੈ। ਸੋ ਜਿਹੜੀ ਪੁਰਾਤਨ ਸੀ ਉਹ ਜੇਠਸੂ ਦੀ ਚੌਥ ਪਰਸੋਂ ਲੰਘ ਕੇ ਗਈ ਹੈ। ਸੋ ਰਹੋ ਵਿਚਾਰ, ਅੱਜ ਆਪਾਂ ਗੁਰੂ ਅਰਜਨ ਦੇਵ ਜੀ 400 ਸਾਲਾ ਸ਼ਤਾਬਦੀ ਦਿਨ ਮਨਾਉਣ ਵਾਸਤੇ ਸੰਗਤਾਂ ਉਤਸ਼ਾਹ ਵਿਚ ਹਨ, ਉਹ ਵੀ ਹੈ, ਤੇ ਦੂਜੇ ਪਾਸੇ ਆਪਣੇ ਭਾਈ ਸਾਹਿਬ ਉੱਪਲ ਸਾਹਿਬ ਜੀ ਸੈਕਟਰੀ ਸਾਹਿਬ ਬੋਲ ਰਹੇ ਸੀ ਕਿ ਜੋ ਅੱਜ ਘੱਲੂਘਾਰਾ ਦਿਵਸ ਵੀ ਹੈ ਜਿਹੜਾ ਸਾਡੇ ਨਾਲ 84 ਚ ਬੀਤਿਆ, ਕਈ ਬੱਚੇ ਤੇ ਉਸ ਤੋਂ ਬਾਅਦ ਦਾ ਜਨਮ ਹੈ, ਕਈ ਉੱਥੇ ਨਹੀਂ ਸੀ, 10 ਦੇ 10 ਸਾਲਾਂ ਅੱਖਾਂ ਦੇ ਮੂਹਰੋਂ ਦੇ ਲੰਘਿਆ ਦੇਖਿਆ ਸਭ ਕੁਛ, ਉਸ ਨੂੰ ਦੱਸਣ ਲੱਗੀ ਤੇ ਕਾਫੀ ਸਮਾਂ ਚਾਹੀਦਾ, 1-2 ਘੰਟੇ ਨਹੀਂ, 1-2 ਮਹੀਨੇ ਚਾਹੀਦੇ ਦੱਸਣ ਨੂੰ, ਇੰਨਾ ਕੁਛ ਹੈ ਕੀ ਦੱਸਾਂਗੇ। ਬਹੁਤ ਕੁਛ ਹੋਇਆ, ਬਹੁਤ ਕੁਛ ਵੇਖਿਆ। ਸੋ ਇਹ ਅੱਜ ਨਹੀਂ ਨਵੀਂ ਗੱਲ ਨਹੀਂ, ਇਹ ਅੱਜ ਤੋਂ ਪਹਿਲਾਂ ਵੀ ਐਸੇ ਹੀ ਹੁੰਦਾ ਰਿਹਾ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਉਦੋਂ ਵੀ ਸੀ ਜਦੋਂ 84 ਚ ਘੱਲੂਘਾਰਾ ਹੋਇਆ, ਉਸਦੇ ਸੰਗਤਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਮਨਾਉਣ ਵਾਸਤੇ ਬਹੁਤ ਸਾਰੀਆਂ ਆਈਆਂ ਹੋਈਆਂ ਸਨ, ਉਦੋਂ ਕੁਦਰਤੀ ਨਾਲ ਆਈ ਸੀ ਸ਼ਹੀਦੀ ਦਾ ਦਿਵਸ। ਸੋ ਇਸ ਕਰਕੇ ਬਹੁਤ ਵੱਡਾ ਉੱਥੇ ਘੱਲੂਘਾਰਾ ਹੋਇਆ, ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ, ਬਹੁਤ ਕੁਝ ਦੇਖਿਆ ਅੱਖਾਂ ਦੇ ਨਾਲ, ਇਹ ਕੋਈ ਨਵੀਂ ਗੱਲ ਨਹੀਂ ਹੈ। ਗੁਰੂ ਅਰਜਨ ਦੇਵ ਦੀ ਸ਼ਹੀਦੀ ਦਾ ਕਾਰਨ ਵੀ ਤੇ ਇਹੀ ਸੀ, ਹੋਰ ਕੀ ਸੀ। ਗੁਰੂ ਨਾਨਕ ਮਹਾਰਾਜ ਨੇ ਇੱਕ ਜੋਤ ਜਗਾਈ ਦੁਨੀਆਂ ਦੇ ਕਲਿਆਣ ਵਾਸਤੇ, ਸੰਸਾਰ ਨੂੰ ਤਾਰਨ ਵਾਸਤੇ, ਔਰ ਉਹ ਜੋਤ ਨੂੰ ਮਹਾਰਾਜ ਨੇ ਸਾਰੇ 9 ਖੰਡ ਪ੍ਰਿਥਵੀ ਸਾਰੀ ਦੇ ਵਿਚ ਉਸ ਨੂੰ ਫੈਲਾਉਣ ਵਾਸਤੇ ਯਤਨ ਕੀਤੇ, ਉਦਮ ਕੀਤੇ ਕਿ ਜਿਹੜੀ ਉਹ ਨਿਰੰਕਾਰ ਦੀ ਜੋਤ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹੈ, ਸਾਰੇ ਸੰਸਾਰ ਵਿਚ ਵੰਡਣਾ ਹੈ। ਪਰ ਜਿਹੜਾ ਵੀ ਕੋਈ ਐਸਾ ਕਰਦਾ ਹੈ ਉਹ ਸਮੇਂ ਦੇ ਜਿਹੜੇ ਉਸ ਟਾਈਮ ਦੇ ਲੋਕ ਹੁੰਦੇ ਨੇ ਉਹਨਾਂ ਦਾ ਮੇਲ ਨਹੀਂ ਬੈਠਦਾ ਆਪਸ ਵਿੱਚ, ਕਿਉਂਕਿ ਉਹਨਾਂ ਦਾ ਕੰਮ ਹੋਰ ਹੁੰਦਾ, ਦੁਨੀਆਂ ਐਸੀ ਜੋਤ ਨੂੰ ਦੇਖਣਾ ਵੀ ਨਹੀਂ ਚਾਹੁੰਦੀ ਔਰ ਧਰਮ ਦੀ ਪਰਿਪੱਕਤਾ ਵਿੱਚ ਚੱਲਣਾ ਵੀ ਨਹੀਂ ਚਾਹੁੰਦੀ। ਤੋ ਐਸੇ ਫਿਰ ਜਿਹੜੀਆਂ ਸਰਕਾਰਾਂ ਮੌਕੇ ਦੀਆਂ ਹੁੰਦੀਆਂ ਨੇ ਔਰ ਮੌਕੇ ਦੇ ਧਰਮ ਦੇ ਠੇਕੇਦਾਰ ਬਣੇ ਹੁੰਦੇ ਨੇ ਕਿ ਮੈਂ ਹੀ ਧਰਮੀ ਆ, ਕਿਉਂਕਿ ਕਰਮ ਕਾਂਡ ਨੂੰ ਹੀ ਧਰਮ ਮੰਨੇ। ਬਹੁਤ ਸਾਰਾ ਸਾਡਾ ਕਰਮ ਕਾਂਡ ਹੈ, ਅਸੀਂ ਉਸ ਨੂੰ ਹੀ ਧਰਮ ਮੰਨਿਆ, ਪਰ ਧਰਮ ਇੱਕ ਹੋਰ ਯਾਤਰਾ ਹੈ ਕਰਮ ਕਾਂਡ ਤੋਂ ਅੱਗੇ। ਕਰਮ ਤੋਂ ਧਰਮ ਦੀ ਯਾਤਰਾ ਸ਼ੁਰੂ ਹੁੰਦੀ ਹੈ, ਪਰ ਉਹ ਧਰਮ ਕਰਮ ਤੋਂ ਅੱਗੇ ਵੀ ਯਾਤਰਾ ਹੈ, ਜੋ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਔਰ ਪਰਮਾਤਮਾ ਦੀ ਪ੍ਰਾਪਤੀ ਕਰਨੀ। ਇਹ ਇਸ ਵਾਸਤੇ ਇਸ ਧਰਮ ਦੇ ਵਿੱਚ ਜਿਹੜੇ ਇਹ ਕੰਮ ਨਹੀਂ ਕਰਦੇ, ਕੇਵਲ ਉਹ ਕਰਮ ਕਾਂਡ ਤੇ ਖੜੇ ਨੇ ਕਿ ਮਾਲਾ ਗਲ ਵਿਚ ਪਾ ਲਈ ਹੈ, ਤਿਲਕ ਮੱਥੇ ਚ ਲਾਇਆ ਔਰ ਧੋਤੀ ਪਾ ਲਈ ਹੈ, ਗਾਇਤਰੀ ਦਾ ਜਾਪ ਕੀਤਾ, ਉਹ ਪੂਰਨ ਸਨਾਤਨੀ ਧਰਮ ਨੂੰ ਮੰਨੇ ਹੈ, ਉਦੋਂ ਅੱਗੇ ਯਾਤਰਾ ਨਹੀਂ ਹੈ, ਉੱਥੇ ਰੁਕ ਗਏ। ਇਸੇ ਤਰ੍ਹਾਂ ਹੀ ਮੁਸਲਮਾਨ ਧਰਮ ਵਿਚ ਹੀ ਹੈ, ਵਿਚ ਵੀ ਹੈ ਕਿ ਕੇਵਲ ਕਰਮ ਕਾਂਡ ਨੂੰ ਹੀ ਨਵਾਜਾਂ ਪੜ੍ਹ ਲੈਣੀਆਂ, ਨਵਾਜਾਂ ਹੱਜ ਕਰ ਲੈਣਾ ਔਰ ਆਪਣੇ ਉਸ ਧਰਮ ਚ ਪਰਿਪੱਕਤਾ ਧਾਰਨ ਕਰ ਲੈਣੀ, ਉਸੇ ਨੂੰ ਹੀ ਕਰਮ ਕਾਂਡ ਨੂੰ ਹੀ ਧਰਮ ਮੰਨਿਆ। ਸਾਡੇ ਚ ਵੀ ਹੈ ਕਿ ਅਸੀਂ ਵੀ ਕਰਮ ਕਾਂਡ ਨੂੰ ਹੀ ਕੇਵਲ ਧਰਮ ਮੰਨ ਕੇ ਬਹਿ ਜਾਈਏ, ਜੈਸੇ ਪੰਜ ਕਾਰ ਧਾਰਨ ਕਰ ਲੈ ਕੇ ਬਸ ਸਾਡੀ ਪੂਰਨ ਪ੍ਰਾਪਤੀ ਹੋ ਗਈ। ਇਹ ਕੋਈ ਪ੍ਰਾਪਤੀ ਨਹੀਂ ਹੈ, ਇਹ ਤਾਂ ਐਸੇ ਹੈ ਜੈਸੇ ਖੇਤ ਦੀ ਵਾੜ ਕੀਤੀ ਹੋਵੇ, ਵਾੜ ਬਾਉਂਡਰੀ, ਕਿ ਬਾਉਂਡਰੀ ਕੋਈ ਖੇਤੀ ਨਹੀਂ ਹੁੰਦੀ ਹੈ, ਵਾੜ ਕੋਈ ਖੇਤੀ ਨਹੀਂ ਹੁੰਦੀ ਹੈ। ਇਹ ਪੰਜ ਕਾਰ ਸਾਡੇ ਧਰਮ ਤੇ ਧਾਰਨ ਕਰਨਾ, ਅੰਮ੍ਰਿਤ ਛਕਣਾ, ਇਹ ਸਾਡੇ ਜੋ ਉਹ ਨਾਮ ਰੂਪੀ ਖੇਤੀ ਬੀਜਣੀ ਹੈ ਉਹਦੀ ਸੰਭਾਲ ਵਾਸਤੇ ਹੈ, ਉਹਦੀ ਸੰਭਾਲ ਕਰਨ ਵਾਸਤੇ ਹੈ। ਪੰਜ ਕਕਾਰ ਧਾਰਨ ਕਰਨੇ, ਇਹ ਵਾੜ ਹੈ ਖੇਤ ਦੀ, ਕਦੇ ਵਾੜ ਨੂੰ ਨਾ ਫਲ ਲੱਗਦਾ ਨਾ ਕਦੇ ਫੁੱਲ ਲੱਗਦਾ, ਨਾ ਉਹ ਵਾੜ ਤੋਂ ਕੋਈ ਕਿਸੇ ਲਾਹਾ ਪ੍ਰਾਪਤ ਕੀਤਾ, ਪਰ ਇਹ ਵੱਖਰੇ ਹੈ ਕਿ ਉਸ ਜਿਹੜੀ ਅਸੀਂ ਖੇਤੀ ਬੀਜਣੀ ਹੈ ਉਹਦੀ ਸੰਭਾਲ ਵਾਸਤੇ ਹੈ। ਇਸ ਕਰਕੇ ਵਾੜ ਵੀ ਜ਼ਰੂਰੀ ਚਾਹੀਦੀ ਹੈ, ਜਿਸ ਖੇਤ ਦੀ ਵਾੜ ਨਾ ਹੋਵੇ ਉਹ ਖੇਤ ਉੱਜੜ ਜਾਂਦਾ, ਔਰ ਜੇ ਕੱਲੀ ਉਹ ਵਾੜ ਨਾ ਹੋਵੇ, ਖੇਤੀ ਨਾ ਬੀਜੀ ਹੋਵੇ, ਫਿਰ ਵੀ ਕੋਈ ਲਾਹਾ ਨਹੀਂ। ਤੋ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਡੇ ਧਰਮ ਵਿਚ ਐਸਾ ਚਲਾਇਆ ਕਿ ਇਸ ਧਰਮ ਨੂੰ ਦੁਨੀਆਂ ਦੇ ਵਿਚ ਫੈਲਾਉਣਾ, ਦੁਨੀਆਂ ਵਿਚ ਇਸ ਧਰਮ ਨੂੰ ਲਾਗੂ ਕਰਨਾ, ਦੁਨੀਆਂ ਨੂੰ ਇਸ ਧਰਮ ਦੇ ਨਾਲ ਜੋੜਨਾ ਔਰ ਸਿੱਧਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਨਾ, ਪਖੰਡਾਂ ਚੋਂ ਕੱਢਣਾ। ਬੜੇ ਤਰ੍ਹਾਂ ਦੇ ਪਖੰਡ ਚੱਲਦੇ ਸੀ ਉਸ ਟਾਈਮ ਤੇ, ਉਸ ਟਾਈਮ ਤੇ ਨਹੀਂ ਅੱਜ ਵੀ ਚੱਲਦੇ ਨੇ, ਅੱਜ ਵੀ ਸਾਡੇ ਬਹੁਤ ਕੁਝ ਉਹੀ ਕੁਝ ਚੱਲ ਰਿਹਾ, ਬਸ ਮਾੜਾ ਮੋਟਾ ਫਰਕ ਪਿਆ, ਹੋਰ ਢੰਗ ਦੇ ਨਾਲ ਚੱਲ ਰਿਹਾ। ਅੱਜ ਵੀ ਅਸੀਂ ਜਦ ਸਾਨੂੰ ਗੁਰੂ ਮਹਾਰਾਜ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ, ਐਸੇ ਗੁਰੂ ਦੀ ਬਖਸ਼ਿਸ਼ ਕਰ ਗਏ ਕਿ ਕਿਤੇ ਸੰਗਤਾਂ ਨੂੰ ਭੁਲੇਖਾ ਨਾ ਪਵੇ, ਗੁਰੂ ਦੀ ਚੋਣ ਨਾ ਕੀਤੀ ਜਾਵੇ, ਕਿਉਂਕਿ ਗੁਰੂ ਦੀ ਚੋਣ ਕਰਨਾ ਹਰੇਕ ਦਾ ਕੰਮ ਨਹੀਂ। ਇੰਨੀ ਬੁੱਧੀ ਉੱਚੀ ਹੋਵੇ, ਨਿਰਮਲ ਹੋਵੇ, ਸਮਝ ਪਵੇ ਕਿ ਗੁਰੂ ਕੌਣ ਹੈ ਅਸਲੀ, ਕਿਉਂਕਿ ਨਕਲੀ ਤੇ ਅਸਲੀਆਂ ਦਾ ਕੋਈ ਬਹੁਤਾ ਫਰਕ ਨਹੀਂ ਹੁੰਦਾ, ਦੇਖਣ ਚ ਦੋਵੇਂ ਇੱਕੋ ਜਿਹੇ ਹੁੰਦੇ ਨੇ। ਭਾਈ ਗੁਰਦਾਸ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਖੋਲ ਕੇ ਆਪਣੀ ਬਾਣੀ ਵਿਚ ਦੱਸਿਆ ਕਿ ਨਕਲੀ ਤੇ ਅਸਲੀ ਦਾ ਪਤਾ ਲੱਗਦਾ ਬੁੱਧੀਵਾਨ ਲੋਕਾਂ ਨੂੰ, ਸਮਝ ਵਾਲੇ ਲੋਕਾਂ ਨੂੰ, ਆਮ ਨੂੰ ਪਤਾ ਨਹੀਂ ਲੱਗਦਾ ਹੈ ਅਸਲੀ ਤੇ ਨਕਲੀ ਚ ਫਰਕ ਕਿੰਨਾ ਕੁ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਫਰਕ ਇੰਨਾ ਹੈ ਕਿ ਉਹਨਾਂ ਦਾ ਪਤਾ ਲੱਗਦਾ ਉਹਦੀ ਕਰਤੂਤ, ਉਹਦੇ ਕਰਤੱਵਾਂ ਤੋਂ ਔਰ ਉਹਦੀ ਬੋਲੀ, ਉਹਦੀ ਭਾਸ਼ਾ ਤੋਂ। ਉਹ ਵੀ ਕੋਈ ਸਮਝਣ ਵਾਲਾ ਹੋਵੇ, ਉਹ ਸਮਝ ਲੈਂਦਾ। ਭਾਈ ਸਾਹਿਬ ਨੇ ਬੜੇ ਪ੍ਰਮਾਣ ਦੇ ਕੇ ਆਪਣੀ ਬਾਣੀ ਚ ਲਿਖਿਆ ਹੈ, ਉਹ ਕਹਿੰਦੇ ਸਮਝ ਨਹੀਂ ਪੈਂਦੀ ਆਮ ਬੰਦੇ ਨੂੰ ਇਹ ਅਸਲੀ ਹੈ ਕਿ ਨਕਲੀ ਹੈ, ਕਿਉਂਕਿ ਦੋਵਾਂ ਦੀ ਪਰਖਣ ਵਾਲੇ ਪਰਖ ਹੁੰਦੀ ਹੈ, ਵਾਕੀ ਨਹੀਂ ਹੁੰਦੀ ਹੈ। ਭਾਈ ਸਾਹਿਬ ਨੇ ਆਪਣੀ ਬਾਣੀ ਵਿਚ ਪ੍ਰਮਾਣ ਕੀਤਾ ਹੈ, ਗੁੱਛਾ ਜਿਉਂ ਤਰ ਕੋਨੇ ਆ, ਗੁੱਛਾ ਹੋਏ ਤਰ ਕੋਨੇ ਆ, ਕਿਉਂ ਬੁੜੀਏ ਦੱਖ ਹੈ। ਕਹਿੰਦਾ ਕਿ ਤਰਕੋਨਿਆਂ ਦਾ ਤਰੇਕ ਦਾ ਦਰਖਤ ਹੈ, ਉਹਦੇ ਵੀ ਇੱਕ ਗੁੱਛਾ ਲੱਗਦਾ ਜੈਸੇ ਅੰਗੂਰਾਂ ਦਾ ਗੁੱਛਾ ਹੈ, ਇਸੇ ਤਰ੍ਹਾਂ ਦੀ ਉਹਦਾ ਵੀ ਆਕਾਰ ਏਡਾ ਕੇ ਹੈ ਤੇ ਉਹਦਾ ਵੀ ਆਕਾਰ ਏਡਾ ਹੀ ਹੁੰਦਾ। ਤੁਸੀਂ ਅੱਜ ਕੱਲ ਤੇ ਸੜਕਾਂ ਤੇ ਵੀ ਆਮ ਲਾ ਤੇ ਕਦੇ ਪੰਜਾਬ ਵਿਚ ਜਾਓ, ਪੰਜਾਬ ਦੀਆਂ ਜਿਹੜੀਆਂ ਸੜਕਾਂ ਨੇ ਮੇਨ ਰੋਡਾਂ ਦੇ ਉੱਤੇ, ਉੱਥੇ ਵੀ ਸਰਕਾਰ ਨੇ ਉਹ ਬੂਟੇ ਬਹੁਤ ਲਵਾਏ ਨੇ, ਉਹਦੇ ਕਹਿੰਦੇ ਲੱਕੜ ਚੰਗੀ ਹੁੰਦੀ ਹੈ, ਕੁਛ ਉਹਨੂੰ ਤਰੇਕ ਵੀ ਕਹਿ ਦਿੰਦੇ ਨੇ, ਸਾਡੇ ਮਾਲ ਵਿਚ ਗੇਕ ਵੀ ਕਹਿ ਦਿੰਦੇ ਨੇ। ਤੋ ਗੁੱਛਾ ਕਹਿੰਦੇ ਤਰਕੋਨਿਆਂ ਦਾ ਗੁੱਛਾ ਵੀ ਇਸ ਤਰੀਕੇ ਦੇਖਣ ਦੇ ਵਿਚ ਹੈ ਤੇ ਅੰਗੂਰ ਵੀ ਇਹੋ ਜਿਹੇ ਦੇਖਣ ਚ। ਪੱਕ ਕੇ ਉਹ ਵੀ ਪੀਲਾ ਜਾ ਹੋ ਜਾਂਦਾ, ਸੁਨਹਿਰੀ ਹੋ ਜਾਂਦਾ, ਉਹ ਵੀ ਹੋ ਜਾਂਦਾ, ਕੱਚਾ ਉਹ ਵੀ ਹਰਾ, ਉਹ ਵੀ ਹਰਾ, ਦੋਵੇਂ ਦੇਖਣ ਚ ਇੱਕੋ ਜਿਹੇ ਨੇ। ਫਿਰ ਕਹਿੰਦੇ ਗੁੱਸਾ ਹੋਏ ਤੁਰਕ ਹੁੰਦੇ ਆ, ਕਿਉਂ ਬੁੜੀ ਹੈ, ਦੱਖ ਹੈ, ਹੁਣ ਦਾਖਾ ਦਾ ਖਾ ਲਈਏ, ਦਾਖਾ ਦਾ ਪੀ ਲਈਏ, ਦਾਖਾ ਨੂੰ ਸਾਰੀ ਦੁਨੀਆਂ ਮਰਦੀ ਹੈ, ਅੰਮ੍ਰਿਤ ਹੈ, ਉਹਦਾ ਜੇ ਕੋਈ ਇੱਕ ਖਾ ਲਵੇ ਤਾਂ ਉਹਦੇ ਉਲਟੀਆਂ ਲੱਗ ਜਾਣਗੀਆਂ, ਦੋ ਚਾਰ ਖਾ ਲਵੇ ਮੌਤ ਵੀ ਹੋ ਸਕਦੀ ਹੈ, ਦੇਖਣ ਦੋਵੇਂ ਇੱਕੋ ਜਿਹੇ ਨੇ। ਫਿਰ ਅੱਗੇ ਭਾਈ ਸਾਹਿਬ ਜੀ ਕਹਿੰਦੇ ਅੱਕਾ ਕੇਰੀ ਖੱਖੜੀ, ਕੋਈ ਅੰਬ ਨਾ ਅੱਖ ਹੈ, ਕਹਿੰਦੇ ਅੱਕ ਦੇ ਵੀ ਖੱਖੜੀ ਲੱਗਦੀ ਹੈ ਤੇ ਅੰਬ ਵਰਗੀ, ਆਕਾਰ ਇੱਕੋ ਜਿਹਾ ਹੈ ਔਰ ਦੇਖਣ ਚ ਇੱਕੋ ਜਿਹੇ ਨੇ, ਇੱਕੋ ਜਿਹੀ ਉਹਨਾਂ ਦੀ ਬਣਤਰ ਹੈ, ਪੱਕ ਕੇ ਉਹ ਵੀ ਪੀਲੀ ਜੀ ਬਣ ਜਾਂਦੀ ਹੈ, ਸੁਨਹਿਰੀ ਹੋ ਜਾਂਦੀ ਹੈ, ਕੱਚੀ ਹਰੀ ਹੁੰਦੀ ਹੈ, ਅੰਬ ਵੀ ਕੱਚਾ ਹਰਾ, ਪੱਕ ਕੇ ਉਹ ਜਿਹੀ, ਦੋਵੇਂ ਇੱਕੋ ਜਿਹੇ ਨੇ। ਅੱਕਾ ਕੇਰੀ ਖੱਖੜੀ, ਕੋਈ ਅੰਬ ਨਾ ਅੱਖ ਹੈ, ਕਹਿੰਦੇ ਫਿਰ ਉਹ ਅੰਬ ਦੇ ਬਰਾਬਰ ਥੋੜਾ ਸੁਲ ਸਕਦੀ ਹੈ, ਅੱਕ ਦੇ ਜ਼ਖਮ ਦੇ ਲੱਗ ਜਾਵੇ ਤਾਂ ਮੌਤ ਹੋ ਜਾਂਦੀ ਹੈ, ਅੱਕ ਚੜ ਗਿਆ ਵੀ, ਕਿਉਂਕਿ ਅਸੀਂ ਜਿੰਮੀਦਾਰ ਖੇਤੀ ਕਰਦੇ ਰਹੇ ਹਾਂ ਤਾਂ ਤੁਹਾਨੂੰ ਦੱਸਦੇ ਕਿ ਜੇ ਅੱਕ ਲੱਗ ਗਿਆ ਨਾ ਮਾੜਾ ਮੋਟਾ ਕਿਸੇ ਜ਼ਖਮ ਦੇ ਧੋਣਾ ਪੈਂਦਾ ਸੀ, ਅੱਕ ਚੜ ਗਿਆ, ਕਈਆਂ ਨੂੰ ਚੜ ਵੀ ਜਾਂਦਾ ਸੀ, ਕਿਉਂ ਅੱਕ ਉਦੋਂ ਬਹੁਤ ਹੁੰਦਾ, ਅੱਜ ਕੱਲ ਦੇ ਕੁਛ ਘਟਿਆ ਖੇਤਾਂ ਚ ਬਹੁਤ ਹੋਇਆ ਕਰਦਾ, ਅੱਕ ਚੜ ਜਾਂਦਾ ਸੀ, ਮਾਰ ਜਾਂਦਾ ਸੀ, ਜ਼ਹਿਰ ਚੜ ਜਾਂਦਾ ਸੀ ਉਸਦਾ, ਤੇ ਅੰਬ ਅੰਮ੍ਰਿਤਮਈ ਇੱਕ ਫਲ ਹੈ, ਪਰ ਦੇਖਣ ਦੋਵੇਂ ਇੱਕੋ ਜਿਹੇ ਨੇ। ਅੱਕੇ ਕੇਰੀ ਖੱਖੜੀ, ਕੋਈ ਅੰਬ ਨਾ ਅੱਖ ਹੈ, ਤੀਜਾ ਪ੍ਰਮਾਣ ਭਾਈ ਸਾਹਿਬ ਜੀ ਹੋਰ ਦਿੰਦੇ ਨੇ। ਫਿਰ ਕਹਿੰਦੇ ਗਹਿਣੇ ਜਿਉਂ ਦਰਪੋਸ ਦੇ ਨਹੀਂ ਸੋਏ ਨਿਸਾਖ ਹੈ, ਦਰਪੋਸ ਕਹਿੰਦੇ ਨੇ ਨਕਲੀ ਗਹਿਣੇ, ਨਕਲੀ ਸੋਨਾ ਔਰ ਇੱਕ ਅਸਲੀ ਸੋਨਾ, ਤੁਹਾਡੇ ਸ਼ਹਿਰ ਨੂੰ ਰੋਲਡ ਗੋਲਡ ਨਾ ਕਹਿੰਦੇ, ਕੋਈ ਮੈਂ ਇੰਗਲਿਸ਼ ਨਹੀਂ ਜਾਣਦਾ, ਕਿਤੇ ਗਲਤ ਬੋਲਦਾ ਹਾਂ, ਰੋਲਡ ਗੋਲਡ ਨਕਲੀ ਸੋਨਾ ਭਾਵ, ਨਕਲੀ ਸੋਨੇ ਦੇ ਗਹਿਣੇ ਤੇ ਅਸਲੀ ਸੋਨੇ ਦੇ ਗਹਿਣੇ ਦੋਵੇਂ ਇੱਕੋ ਜਿਹੇ ਨੇ ਦੇਖਣ ਚ। ਹੁਣ ਇੱਕ ਦੇ ਨਕਲੀ ਪਾਏ ਹੋਣ, ਕਿਸੇ ਦੇ ਗਹਿਣੇ, ਇੱਕ ਦੇ ਅਸਲੀ ਪਾਏ ਹੋਣ, ਸਾਨੂੰ ਕੀ ਪਰਖ ਹੈ, ਕੋਈ ਪਰਖ ਨਹੀਂ ਹੈ, ਕੋਈ ਪਰਖਣ ਵਾਲਾ ਪਰਖ ਕੇ ਦੱਸੇਗਾ ਇਹ ਅਸਲੀ ਹੈ ਕਿ ਨਕਲੀ ਹੈ, ਕੋਈ ਪਤਾ ਨਹੀਂ ਲੱਗਦਾ ਹਰੇਕ ਆਦਮੀ ਨੂੰ। ਕਹਿੰਦੇ ਗਹਿਣੇ ਜਿਉਂ ਦਰ ਪੋਸ ਦੇ ਨਹੀਂ ਸੋਏ ਨਿਸਾਖ ਹੈ, ਪਰ ਸੋਨਿਆਂ ਦੇ ਬਰਾਬਰ ਦੇ ਵੀ ਧੁੱਪੇ ਵਿਕਦੇ, ਉਹੋ ਜਿਹੇ ਗਹਿਣਾ ਸੋਨੇ ਦਾ ਹਜ਼ਾਰਾਂ ਪਾਉਣ ਦਾ ਬਣੇਗਾ ਤੇ ਨਕਲੀ ਵੀਹਾਂ ਤੀਹਾਂ ਦਾ ਬਣ ਜਾਵੇਗਾ, ਬੜੀ ਕੀਮਤ ਦਾ ਫਰਕ ਹੈ, ਦੇਖਣ ਦੋਵੇਂ ਇੱਕੋ ਜਿਹੇ ਨੇ, ਕੋਈ ਫਰਕ ਨਹੀਂ ਹੈ, ਉਹਨੇ ਹੀ ਰੰਗ ਵਧੀਆ ਉਹਦਾ ਹੈ, ਉਹਨੇ ਹੀ ਉਹਦਾ ਹੈ, ਉਸ ਤਰ੍ਹਾਂ ਬਣੇ ਨੇ, ਬਣਤਰ ਇੱਕੋ ਜੀ ਹੈ। ਤੇ ਅੱਗੇ ਭਾਈ ਸਾਹਿਬ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ, ਫਿਰ ਕਹਿੰਦੇ ਫਟਕ ਨਾ ਪੁੱਜੈ ਹੀਰਿਆਂ ਉਹ ਪਰੇ ਪਿਆਕ, ਫਟਕ ਕਹਿੰਦੇ ਨੇ ਕੰਚ ਦਾ ਮਣਕਾ, ਔਰ ਹੀਰਾ ਹੁੰਦਾ ਤੇ ਕੰਚ ਦਾ ਮਣਕਾ ਦੋਵੇਂ ਹੀ ਇੱਕੋ ਜਿਹੇ ਹੁੰਦੇ ਨੇ ਦੇਖਣ ਚ, ਆਪਣੇ ਕਈ ਦਫ਼ਤਰਾਂ ਚ ਵੀ ਪਿਆ ਹੁੰਦਾ, ਉਹਨੂੰ ਸ਼ਾਇਦ ਪੇਪਰ ਵੇਟ ਕਹਿ ਦਿੰਦੇ ਨੇ, ਪੇਪਰਾਂ ਨੂੰ ਰੱਖਣ ਵਾਸਤੇ ਮਣਕਾ ਪਿਆ ਹੁੰਦਾ, ਜੇ ਐਡੇ ਹੀ ਹੀਰਾ ਹੋਵੇ ਕਰੋੜਾਂ ਰੁਪਿਆਂ ਦਾ ਹੈ, ਅਰਬਾਂ ਰੁਪਿਆਂ ਦਾ, ਕੀਮਤ ਨਹੀਂ ਕਿ ਜਿੰਨਾ ਹੀਰਾ ਵੱਡਾ ਉਹਨੀ ਕੀਮਤੀ ਜ਼ਿਆਦਾ, ਜੈਸੇ ਕੋਹੇ ਨੇ ਹੀਰਾ ਦੁਨੀਆਂ ਤੋਂ ਸਭ ਤੋਂ ਵੱਡਾ ਹੀਰਾ ਸੀ, ਇਹ ਹੁਣ ਤੇ ਟੁਕੜੇ ਬਣ ਗਏ, ਤੋ ਸਭ ਤੋਂ ਵੱਡਾ ਹੀਰਾ ਸੀ ਇਹ, ਇਸੇ ਕਰਕੇ ਇਸ ਨੂੰ ਕਿਹਾ ਸੀ ਜਦੋਂ ਮੁਹੰਮਦ ਸਾਹਿਬ ਗੀਲੇ ਨੇ ਆ ਕੇ ਉਹਦੇ ਕੋਲੋਂ ਅਹਿਮਦ ਸ਼ਾਹ ਅਬਦਾਲੀ ਨੇ ਦੇਖਿਆ, ਕਹਿੰਦਾ ਯਾ ਇਹ ਤਾਂ ਕਹਿੰਦਾ ਨੂਰ ਦਾ ਪਹਾੜ ਹੈ, ਪਾਪ ਕੋਹੇ ਨੂਰ, ਬਹੁਤ ਵੱਡਾ ਨੂਰ ਦਾ ਪਹਾੜ ਹੀ ਹੈ ਤਜਮਾ, ਬਹੁਤਾ ਵੱਡਾ ਹੀਰਾ ਸੀ, ਸੋ ਇਹ ਹੀਰੇ ਦੀ ਕੀਮਤ ਕੋਈ ਨਹੀਂ ਹੈ, ਕੋਈ ਵੀ ਕੀਮਤ ਨਹੀਂ। ਜਦੋਂ ਕਹਿੰਦੇ ਮਹਾਰਾਜ ਰਣਜੀਤ ਸਿੰਘ ਕੋਲ ਆਇਆ ਨਾ, ਰਾਣੀ ਲੈ ਕੇ ਆਈ ਜਿਹਨੂੰ ਮਹਾਰਾਜ ਨੇ ਛਡਾਇਆ, ਮੈਂ ਸਾਰਾ ਖੋਲ ਕੇ ਦੱਸਾਂ, ਸਮਾਂ ਨਹੀਂ, ਕਸ਼ਮੀਰ ਕੈਦ ਦੇ ਵਿੱਚੋਂ, ਤੇ ਫਿਰ ਉਹ ਰਾਣੀ ਲੈ ਕੇ ਆਈ, ਜਦੋਂ ਉਹ ਰਾਜਾ ਲੈ ਕੇ ਆਇਆ, ਫਿਰ ਮਹਾਰਾਜਾ ਕਹਿਣ ਲੱਗਾ ਇਹਦੀ ਕੀਮਤ ਕੀ ਹੈ, ਮਹਾਰਾਜ ਰਣਜੀਤ ਸਿੰਘ ਕਹਿਣਗੇ ਇਹਦੀ ਕੀਮਤ ਕੀ ਹੈ, ਬੜਾ ਸੁੰਦਰ ਹੈ, ਕਿੰਨੀ ਕੀਮਤ ਹੈ। ਉਹ ਰਾਜਾ ਤੇ ਰਾਣੀ ਖੜੇ ਹੋਏ ਕਹਿਣ ਲੱਗੇ, ਕਹਿੰਦੇ ਮਹਾਰਾਜ ਸਾਹਿਬ ਇਹਦੀ ਕੀਮਤ ਡੰਡਾ ਹੈ, ਹੋਰ ਕੋਈ ਕੀਮਤ ਨਹੀਂ ਹੈ, ਇਹਦੀ ਕੀਮਤ ਡੰਡਾ ਹੈ, ਛਿੱਤਰ ਹੈ, ਡੰਡਾ ਮਾਰੋ ਤੇ ਖੋਏ ਖੋਏ ਗਿਆ, ਇਹ ਖਰੀਦਿਆ ਕਿਸੇ ਨੇ ਵੀ ਨਹੀਂ ਅਜੇ ਤੱਕ, ਇਹਨੂੰ ਖੋਹਦੇ ਹੀ ਰਹੇ ਨੇ, ਜਿੱਦਾਂ ਦਾ ਇਹ ਬਣਿਆ ਇਹ ਤਕੜਾ ਸ਼ਕਤਾ ਖੋਹ ਕੇ ਲੈ ਗਿਆ, ਤੂੰ ਸ਼ਕਤਾ ਹੁਣ ਤੇਰੇ ਕੋਲ ਆ ਗਿਆ, ਕੋਈ ਤੈਥੋਂ ਸ਼ਕਤਾ ਗਿਆ ਤੈਥੋਂ ਲੈ ਜੂਗਾ, ਸੋ ਗੱਲ ਵੀ ਉਹੀ ਹੋਈ, ਉਦੋਂ ਸ਼ਕਤੇ ਅੰਗਰੇਜ਼ ਚਲੇ ਗਏ, ਗੋਰੇ ਚਲੇ ਗਏ, ਇਹਨਾਂ ਕੋਲ ਆ ਗਏ। ਤੋ ਭਾਈ ਸਾਹਿਬ ਕਹਿੰਦੇ ਫਟਕ ਨਾ ਪੁੱਜਿਆ ਹੀਰਿਆ ਉਹ ਪਰੇ ਪਿਆਖ ਹੈ, ਕਹਿੰਦੇ ਕੰਚ ਦਾ ਮਣਕਾ ਵੀ ਉਹੋ ਜਿਹਾ ਹੁੰਦਾ ਦੇਖਣ ਚ, ਤੇ ਹੀਰਾ ਵੀ ਉਹੋ ਜਿਹਾ ਹੁੰਦਾ ਦੇਖਣ ਚ, ਪਰ ਹੀਰੇ ਤੇ ਕੰਚ ਦੇ ਮਣਕੇ ਦਾ ਜੇ ਕੀਮਤ ਪਾਈਏ ਬੜਾ ਫਰਕ ਹੈ, ਬਹੁਤ ਫਰਕ ਹੈ। ਫਟਕ ਨਾ ਪੁੱਜਿਆ ਹੀਰਿਆ ਉਹ ਪਰੇ ਪਿਆਖ ਹੈ। ਫਿਰ ਅਗਲਾ ਪ੍ਰਮਾਣ ਭਾਈ ਸਾਹਿਬ ਜੀ ਇੱਕ ਹੋਰ ਦਿੰਦੇ ਨੇ, ਚਿੱਟੇ ਦਿਸਣ ਸ਼ਾਹ ਦੁੱਧ, ਕਹਿੰਦੇ ਲੱਸੀ ਵੀ ਚਿੱਟੀ ਹੈ ਔਰ ਦੁੱਧ ਵੀ ਚਿੱਟਾ, ਦੋਵੇਂ ਇੱਕੋ ਜਿਹੇ ਰੰਗ, ਦੋਵਾਂ ਦਾ ਇੱਕੋ ਜਿਹੀ ਹੈ। ਚਿੱਟੇ ਦਿਸਣ ਸ਼ਾਹ ਦੁੱਧ ਸਾਧੋਂ ਗੁਣ ਗੱਖ ਹੈ, ਕਹਿੰਦਾ ਪੀ ਕੇ ਪਤਾ ਲੱਗਣਾ ਦੁੱਧ ਦਾ ਸਵਾਦ ਹੋਰ, ਲੱਸੀ ਦਾ ਸਵਾਦ ਹੋਰ। ਦੁੱਧ ਪਾ ਲਈਏ ਚਾਹ ਦੇ ਵਿਚ, ਸਵਾਦ ਬਣ ਜਾਏਗੀ। ਸਾਰੇ ਪੀਣਗੇ, ਬੜਾ ਆਨੰਦ ਆਵੇਗਾ। ਜੇ ਜ਼ਿਆਦਾ ਪੈ ਗਿਆ ਹੋਰ ਸਵਾਦ ਬਣੇਗੀ, ਤੇ ਕਿਤੇ ਲੱਸੀ ਮਾੜੀ ਜੀ ਪੈ ਜਾਵੇ, ਚਾਹ ਪੀਣ ਦੇ ਯੋਗ ਦੀ ਰਹਿਣੀ, ਪੀਤੀ ਵੀ ਨੀ ਜਾਣੀ, ਦੁੱਧ ਵੀ ਖਰਾਬ। ਤੋ ਭਾਈ ਸਾਹਿਬ ਪ੍ਰਮਾਣ ਦੇ ਕੇ ਕਹਿੰਦੇ ਨੇ, ਚਿੱਟੇ ਦਿਸਣ ਸ਼ਾਹ ਦੁੱਧ ਸਾਧ ਗੁਣ ਗਾਖ ਹੈ। ਕਹਿੰਦੇ ਫਿਰ ਇਸੇ ਤਰ੍ਹਾਂ ਹੀ ਸਾਧ ਹੈ, ਅਸਾਧ ਪਰਕੀਆਂ ਕਰਤੂਤ ਸੁਭਖ ਹੈ। ਕਹਿੰਦੇ ਸਾਧ ਤੇ ਅਸਾਧ ਦੀ, ਭਾਵ ਪੂਰਨ ਗੁਰੂ ਤੇ ਕੱਚੇ ਗੁਰੂ ਦੀ, ਨਕਲੀ ਦੀ ਅਸਲੀ ਦੀ, ਉਹਦੀ ਪਰਖ ਕੀ ਹੈ, ਉਹਦੀ ਕਰਤੂਤ ਕਰਤੱਵ ਕੀ ਹੈ। ਪੂਰਨ ਮਹਾਂਪੁਰਖਾਂ ਦਾ ਕਰਤੱਵ ਹੋਰ ਹੈ ਅਤੇ ਭਾਈ ਨਕਲੀਆਂ ਦਾ ਕਰਤੱਵ ਹੋਰ ਹੈ, ਔਰ ਪੂਰਨ ਮਹਾਂਪੁਰਖ ਦੀ ਬਾਣੀ ਚ ਪਾਸਾ ਚ ਰਸ ਹੋਰ ਹੈ ਅਤੇ ਜਿਹੜੇ ਬਣੇ ਬਣਾਉਟੂ ਬਣੇ ਹੁੰਦੇ ਨੇ ਉਹਨਾਂ ਦੀ ਬਾਣੀ ਤੇ ਪਾਸਾ ਚ ਰਸ ਹੋਰ ਹੈ। ਅੱਜ ਬੜੇ ਬਰਾਬਰ ਕਰਕੇ ਗੁਰੂ ਵਰਗੀਆਂ ਬਾਣੀਆਂ ਉਚਾਰ ਉਚਾਰ ਕੇ ਮੈਂ ਟੀਵੀ ਤੇ ਸੁਣ ਰਿਹਾ ਸੀ, ਇੱਕ ਬਣਿਆ ਗੁਰੂ, ਉਹ ਨਾ ਬਾਣੀ ਦੇ ਵਿਚ ਕੋਈ ਇਹਦੀ ਕੋਈ ਡੂੰਘਾਈ ਹੈ, ਨਾ ਕੋਈ ਬਹੁਤ ਵੱਡੀ ਉੱਚੀ ਕੋਈ ਉਹਦੇ ਵਿਚ ਵਾਤ ਹੈ, ਉਸੇ ਦੀ ਕਥਾ ਕਰੀ ਜਾਣੀ। ਤੋ ਐਸੀ ਬਾਣੀ ਬਣਾ ਬਣਾ ਕੇ ਕੋਲੋਂ ਪੇਸ਼ ਕਰੀ ਜਾਣੀ ਹੈ, ਕੱਚੀ ਬਾਣੀ। ਸਤਿਗੁਰੂ ਕੀ ਰੀਸ ਹੈ, ਹੋਰ ਕੱਚ ਪਿੱਚ ਬੋਲਦੇ ਸੇ ਕੂੜੇ ਆਰ ਕੂੜੇ ਝੜ ਪੜੀ ਹੈ, ਮਹਾਰਾਜ ਕਹਿੰਦੇ ਨੇ। ਸੋ ਇਸ ਕਰਕੇ ਨਕਲੀ ਵੀ ਨਾਲ ਨਕਲਾਂ ਤਿਆਰ ਹੁੰਦੀਆਂ ਨੇ। ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਕਿ ਸਾਨੂੰ ਐਸੇ ਭੁਲੇਖਾ ਚੋਂ ਨਿਕਲ ਜਾਈਏ, ਫਿਰ ਸਾਨੂੰ ਐਨ ਪੂਰਨ ਤੁਰਿਆ ਹੋਇਆ ਗੁਰੂ ਜਿਹੜਾ ਜੁਗੋ ਜੁਗ ਅਟਲ, ਕਿਸੇ ਨੂੰ ਪੁੱਛਣਾ ਨਾ ਪਵੇ, ਕਿਸੇ ਨੂੰ ਸਮਝਣਾ ਨਾ ਪਵੇ, ਸਮਝਿਆ ਸਮਝਾਇਆ ਐਸਾ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਲੜ ਲਾਇਆ, ਪਰ ਗੁਰਮੁਖੋਂ ਮਾਫ਼ ਕਰ ਦੇਣਾ, ਪਰ ਅਸੀਂ ਅੱਜ ਵੀ ਭੁੱਲੇ ਫਿਰਦੇ ਹਾਂ। ਅੱਜ ਵੀ ਪੰਜਾਬੀ ਦੇ ਅਖਬਾਰ ਰਸਾਲਿਆਂ ਨੂੰ ਪੜ੍ਹ ਕੇ ਵੇਖੀਏ ਨਾ, ਅਜਮੇਰੀ ਬਾਬਾ ਹੈ, ਆ ਫਲਾਣਾ ਜੰਤਰਾ ਮੰਤਰਾਂ ਵਾਲਾ ਬਾਬਾ ਹੈ। ਪੰਜਾਬੀ ਦੇ ਅਖਬਾਰ ਲਿਖਣ ਵਾਲੇ, ਉਹਨਾਂ ਦੀ ਮਸ਼ਹੂਰੀ ਕਰਨ ਵਾਲੇ ਸਿੱਖ, ਕਿਉਂਕਿ ਸਿੱਖਾਂ ਦਾ ਅਖਬਾਰ, ਔਰ ਪੰਜਾਬੀ ਦਾ ਅਖਬਾਰ ਪੜ੍ਹਦੇ ਨੇ ਸਿੱਖ, ਸਿੱਖਾਂ ਕੋਲ ਜਾਏਗਾ, ਉਹਨਾਂ ਦੀ ਮਸ਼ਹੂਰੀ ਕਰਨ ਵਾਲੇ ਪੈਸੇ ਖਾਤਰ ਮਸ਼ਹੂਰੀ ਹੋ ਰਹੀ ਹੈ। ਇਹ ਨੀ ਸੋਚਣਾ ਕਿ ਅਸੀਂ ਕੌਮ ਨੂੰ ਕੌਮ ਦਾ ਘਾਤ ਕਰ ਰਹੇ ਹਾਂ, ਪੈਸੇ ਲੈ ਕਰਕੇ ਪੈਸਿਆਂ ਦੇ ਖਾਤਰ ਅਸੀਂ ਕੌਮ ਦਾ ਘਾਤ ਕਰ ਰਹੇ ਹਾਂ, ਕਿਉਂਕਿ ਅਸਰ ਪੈਂਦਾ ਲੋਕਾਂ ਦੇ। ਪੰਜਾਬੀ ਅਖਬਾਰ ਚ ਲੱਗੇ ਬਹੁਤ ਚੰਗਾ ਹੋਣਾ ਕੋਈ, ਔਰ ਇੱਕ ਉਹਦੇ ਬੜੇ ਸਮਝਵਾਜ ਬਾਗ ਦਿਖਾਏ ਹੁੰਦੇ ਨੇ, ਇੱਕ ਦਿਨ ਚ ਠੀਕ ਕਰ ਦਿਆਂਗੇ, ਦੋ ਘੰਟਿਆਂ ਚ ਠੀਕ ਕਰ ਦੇਵਾਂਗੇ, ਤੁਹਾਨੂੰ ਬੀਜ ਮੰਤਰ ਦੱਸਾਂਗੇ, ਤੁਹਾਨੂੰ ਮਹਾਂਮੰਤਰ ਦੱਸਾਂਗੇ, ਔਰ ਤੁਹਾਨੂੰ ਸਾਰੇ ਦੁੱਖਾਂ ਦਾ ਨਾਸ਼ ਮਿੰਟਾਂ ਸਕਿੰਟਾਂ ਚ ਕਰਾਂਗੇ ਪੰਜਾਬੀ ਦੇ ਅਖਬਾਰਾਂ ਚ। ਪੰਜਾਬੀ ਦੇ ਅਖਬਾਰ ਉਹਦੀ ਮਸ਼ਹੂਰੀ ਕਰਦੇ ਲਿਖਦੇ ਨੇ, ਪੰਜਾਬੀ ਦੇ ਅਖਬਾਰਾਂ ਚ ਉਹਨਾਂ ਦੀ ਮਸ਼ਹੂਰੀ ਆ ਰਹੀ ਹੈ, ਪੜ੍ਹਨ ਵਾਲੇ ਪੰਜਾਬੀ ਸਿੱਖ, ਔਰ ਫਿਰ ਜਾਣ ਵਾਲੇ ਉਹਨਾਂ ਕੋਲ ਸਿੱਖ। ਐਸੇ ਗੁਰੂ ਨੂੰ ਛੱਡ ਕੇ ਅਸੀਂ ਅੱਜ ਵੀ ਹੋਰ ਪਾਸੇ ਤੁਰੇ ਫਿਰੀਏ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ, ਉਸ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇਸ ਸਾਲ 400 ਸਾਲਾ ਆ ਰਹੀ ਹੈ। ਸੋ ਮੈਂ ਗੱਲ ਕਰ ਰਹੀ ਸੀ ਕਿ ਜੋ ਗੁਰੂ ਨਾਨਕ ਮਹਾਰਾਜ ਨੇ ਉਹ ਜੋਤ ਜਗਾਈ, ਅੱਜ ਵੀ ਉਹ ਜੋਤ ਨੂੰ ਬੁਝਾਉਣ ਵਾਸਤੇ ਯਤਨ ਨੇ ਉਦੋਂ ਵੀ ਸੀ ਕਿ ਜੋਤ ਜਗੇ ਨਾ, ਇਹ ਪ੍ਰਕਾਸ਼ ਰਹਿ ਨਾ ਜਾਵੇ, ਔਰ ਪ੍ਰਕਾਸ਼ ਨੂੰ ਖਤਮ ਕਰਨਾ, ਕਿਉਂਕਿ ਪਾਪੀ ਲੋਕ, ਅਧਰਮੀ ਲੋਕ ਧਰਮ ਦਾ ਬੁਰਕਾ ਪਾ ਕੇ, ਕੇਵਲ ਧਰਮ ਦਾ ਉੱਤੋਂ ਬੁਰਕਾ ਪਾਇਆ ਹੁੰਦਾ, ਲਿਬਾਸ ਦਿਖਾਵਾ ਭਰਮ ਦਾ ਹੁੰਦਾ, ਧਰਮ ਦਾ ਹੁੰਦਾ, ਪਰ ਅੰਦਰ ਧਰਮ ਨਹੀਂ ਹੁੰਦਾ ਹੈ। ਉਹ ਦਿਖਾਵਾ ਕਰਕੇ ਲੋਕਾਂ ਨੂੰ ਪਖੰਡ ਕਰਕੇ ਆਪਣੀ ਹੀ ਰੋਟੀ ਰੋਜੀ ਚਲਾਉਂਦੇ ਨੇ, ਉਹਨਾਂ ਲੋਕਾਂ ਨੇ ਧਰਮ ਦੇ ਠੇਕੇਦਾਰ ਬਣੇ ਹੁੰਦੇ ਨੇ, ਬੜੇ ਬੜੇ ਜਿਹੜੇ ਧਰਮ ਦੇ ਅਸਥਾਨ ਨੇ ਉਹਨਾਂ ਦੇ ਕਾਬਜ ਹੁੰਦੇ ਨੇ ਉਸ ਟਾਈਮ ਤੋਂ ਲੈ ਕੇ ਵੀ ਅੱਜ ਤੱਕ ਉਹਨਾਂ ਦੇ। ਫਿਰ ਉਹਨਾਂ ਕੋਲ ਸ਼ਕਤੀਆਂ ਨੇ ਧਰਮ ਦੀਆਂ, ਜਿਹੜੀਆਂ ਸ਼ਕਤੀਆਂ ਨਾਲ ਅਸਲੀ ਧਰਮੀਆਂ ਨੂੰ ਰੋਕਿਆ ਜਾਵੇ ਧਰਮ ਤੋਂ, ਕਿਉਂਕਿ ਧਰਮ ਕੋਈ ਕਿਸੇ ਇੱਕ ਥਾਂ ਨਹੀਂ ਇਕੱਠਾ ਹੋ ਕੇ ਬਹਿੰਦਾ। ਤੋ ਧਰਮ ਤਾਂ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਨ ਹੀ ਧਰਮ ਹੈ, ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਕਰਮਾਂ ਤੋਂ ਕਰਮ ਨਿਰਮਲ, ਸਾਰਿਆਂ ਧਰਮਾਂ ਤੋਂ ਧਰਮ ਨਿਰਮਲ ਕੀ ਹੈ? ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨੀ, ਉਸ ਸ਼ਕਤੀ ਨੂੰ ਪ੍ਰਾਪਤ ਕਰਨਾ ਜਿਹਦੇ ਨਾਲ ਅਸੀਂ ਟੁੱਟ ਕੇ ਆਏ ਹਾਂ, ਜਿਹਦੇ ਨਾਲੋਂ ਅਸੀਂ ਟੁੱਟ ਕੇ ਵੱਖ ਹੋਏ ਹਾਂ, ਔਰ ਜਿੱਥੋਂ ਅਸੀਂ ਆਏ ਹਾਂ ਉਸੇ ਮੁੜ ਕੇ ਜਾਣਾ, ਉਸ ਵਾਹਿਗੁਰੂ ਪਰਮੇਸ਼ਰ ਨੂੰ ਪਾਉਣਾ, ਇਹੋ ਹੀ ਧਰਮ ਹੈ। ਔਰ ਫਿਰ ਉਸ ਧਰਮ ਨੂੰ ਚਲਾਉਣ ਵਾਸਤੇ ਕੁਝ ਨਿਯਮ ਚਾਹੀਦੇ ਨੇ, ਹਰ ਇੱਕ ਧਰਮ ਜਿਹੜਾ ਚੱਲਦਾ ਉਹਦੇ ਕੁਝ ਨਿਯਮ ਨੇ, ਉਹ ਨਿਯਮਾਂ ਚ ਵੀ ਰਹਿਣਾ ਜ਼ਰੂਰੀ ਹੈ। ਇਹ ਨਹੀਂ ਕਿ ਅਸੀਂ ਭਗਤੀ ਕਰਨ ਲੱਗੇ ਨਿਯਮਾਂ ਨੂੰ ਤੋੜ ਦਈਏ, ਕਿਉਂਕਿ ਨਿਯਮਾਂ ਨੂੰ ਤੋੜਨੇ ਨਾਲ ਮੈਂ ਪਹਿਲੀ ਬੇਨਤੀ ਕੀਤੀ ਹੈ ਕਿ ਵਾੜ ਖਤਮ ਕਰ ਦਈਏ, ਖੇਤੀ ਉਜੜ ਜਾਂਦੀ ਹੈ। ਵਾੜ ਨਾ ਹੋਵੇ ਖੇਤੀ ਨਹੀਂ ਰਹਿ ਸਕਦੀ ਹੈ, ਔਰ ਖੇਤੀ ਨਾ ਹੋਵੇ ਵਾੜ ਕਿਸੇ ਕੰਮ ਨਹੀਂ ਹੈ। ਦੋਹਾਂ ਦਾ ਸੁਮੇਲ ਹੈ, ਵਾੜ ਵੀ ਚਾਹੀਦੀ ਹੈ, ਉਹਦੀ ਸੁਰੱਖਿਆ ਵੀ ਚਾਹੀਦੀ ਹੈ ਤੇ ਖੇਤੀ ਵੀ ਚਾਹੀਦੀ ਹੈ। ਫਿਰ ਇਹ ਵਾੜ ਬਾਹਰਲੀ ਕਿਰਿਆ ਨਹੀਂ ਹੈ, ਗੁਰਬਾਣੀ ਕਹਿੰਦੀ ਹੈ ਅੰਦਰ ਵੀ ਤੇਰੇ ਇੱਕ ਕਿਰਿਆ ਚੱਲਣੀ ਹੈ, ਉਹਦੇ ਉੱਤੇ ਵੀ ਤਾਂ ਪਹਿਰਾ ਦੇਣਾ। ਜੈਸੇ ਕੀਮਤੀ ਵਸਤੂ ਤੇ ਪਹਿਰਾ ਹੁੰਦਾ, ਉਹਦੇ ਉੱਤੇ ਪਹਿਰਾ ਦੇਣਾ ਤਾਂ ਉਸ ਨੂੰ ਸਾਂਭ ਕੇ ਰੱਖਣਾ। ਤੇ ਮਹਾਰਾਜ ਬਾਣੀ ਤੇ ਕਹਿੰਦੇ ਦਿਲ ਦਰਬਾਨੀ ਜੋ ਕਰੇ ਦਰਵੇਸੀ ਸੁਖਰਾਸ, ਕਹਿੰਦੇ ਦਰਵੇਸੀ ਜਿਹੜੀ ਹੈ ਨਾ, ਮਹਾਤਮਾ ਪੜਾ ਜਿਹੜਾ ਹੈ, ਸੰਤ ਪੜਾ ਜਿਹੜਾ ਹੈ, ਬੜੇ ਸੁੱਖਾਂ ਨੂੰ ਦੇਣ ਵਾਲੀ ਰਾਜ ਪੂੰਜੀ ਕੀਮਤੀ ਹੈ। ਫਿਰ ਇਹ ਕਿਸੇ ਕਿੱਥੇ ਰਹਿੰਦੀ ਹੈ? ਦਿਲ ਵਿਚ। ਦਰਵੇਸ਼ ਪੁਣਾ ਬਾਹਰਲੀ ਲਿਬਾਸ ਦਾ ਮਤਲਬ ਦਰਵੇਸ਼ ਪੁਣਾ ਨਹੀਂ ਹੈ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਵਾਸਾ ਹੋਇਆ, ਜਿਨ੍ਹਾਂ ਦੇ ਅੰਦਰ ਪਰਮਾਤਮਾ ਸਿਮਰਨ ਚੱਲਿਆ ਹੋਇਆ, ਉਹ ਦਰਵੇਸ਼ ਨੇ। ਉਹਨਾਂ ਨੂੰ ਦਰਵੇਸ਼ ਕਹਿੰਦੇ ਨੇ, ਉਹਨਾਂ ਨੂੰ ਮਹਾਤਮਾ ਕਹਿੰਦੇ ਨੇ, ਉਹਨਾਂ ਨੂੰ ਭਗਤ ਕਹਿੰਦੇ ਨੇ, ਉਹੀ ਸੰਤ ਨੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਚੱਲਦਾ, ਜਿਨ੍ਹਾਂ ਸਾਧ ਗ੍ਰਾਸਨਾ ਵਿਸਰੈ ਹਰਨਾਮਾ ਮਨ ਮੰਤ ਧਨ ਦੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਦੇ ਹਿਰਦੇ ਵਿਚ ਨਾਮ ਵਸ ਗਿਆ, ਫਿਰ ਹੁਣ ਨਾਮ ਬੜਾ ਕੀਮਤੀ, ਉਹਦੀ ਰੱਖਿਆ ਵੀ ਕਰਨੀ ਹੈ। ਕੈਸੇ ਕਰਨੀ ਹੈ? ਫਿਰ ਮਹਾਰਾਜ ਕਹਿੰਦੇ ਭਾਈ ਇਹ ਰੱਖਿਆ ਐਸੇ ਕਰਨੀ ਹੈ ਕਿ ਦਿਲ ਦਰਵਾਨੀ ਜੋ ਕਰੇ, ਦਰਵਾਨੀ ਹੁੰਦੀ ਹੈ ਰੱਖਿਆ, ਜਿਹੜੀ ਦਿਲ ਤੇ ਪਹਿਰਾ ਦੇਵੇ। ਤਨ ਤੇ ਪਹਿਰਾ ਤਾਂ ਦਿੰਦੇ ਬਹੁਤ ਦੁਨੀਆ, ਪਰ ਮਨ ਤੇ ਪਹਿਰਾ ਦੇਣਾ। ਤਨ ਨੂੰ ਦੇ ਕੰਟਰੋਲ ਚ ਬਹੁਤ ਨੇ ਕੀਤਾ, ਪਰ ਮਨ ਕੰਟਰੋਲ ਚ ਨਹੀਂ ਹੈ। ਜਿੰਨਾ ਚਿਰ ਮਨ ਨਹੀਂ ਹੈ ਸਾਡਾ ਕੰਟਰੋਲ ਚ ਹੁੰਦਾ, ਮਨ ਨਹੀਂ ਵਸ ਵਿਚ ਹੁੰਦਾ, ਉਹਨਾਂ ਚਿਰ ਤਨ ਦੇ ਵਸ ਕਰਨ ਦੇ ਨਾਲ ਖੇਡ ਨਹੀਂ ਬਣਦੀ ਹੈ। ਤਨ ਤੇ ਬੜਾ ਦੁਨੀਆਂ ਨੇ ਆਪਣੇ ਕੰਟਰੋਲ ਚ ਕੀਤਾ ਹੋਇਆ, ਨਹੀਂ ਕਰਦੇ। ਕਿਉਂ? ਬੜੇ ਪਾਸਿਆਂ ਤੋਂ ਖਤਰੇ ਵੀ ਨੇ, ਡਰ ਹੈ, ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਇਸ ਕਰਕੇ ਵੀ ਹੈ। ਪਰ ਮਹਾਰਾਜ ਕਹਿੰਦੇ ਕੋਈ ਐਸਾ ਹੋਵੇ ਜਿਹਨੇ ਆਪਣੇ ਮਨ ਨੂੰ ਵਸ ਵਿਚ ਕੀਤਾ, ਜਿਹੜੇ ਮਨ ਦੇ ਵਿਚ ਵਿਕਾਰ ਪੈਦਾ ਹੀ ਨਹੀਂ ਹੁੰਦਾ ਹੋਵੇ, ਜਿਹਦੇ ਵਿਚ ਮਨ ਕਦੇ ਮਨ ਵਿਚ ਵਿਕਾਰ ਫੁਰਦਾ ਹੀ ਨਹੀਂ ਹੈ, ਫਿਰ ਉਸ ਨੂੰ ਉਹ ਹੈ ਦਰਵੇਸੀ। ਫਿਰ ਉਹਦੇ ਆਪਣੇ ਦਿਲ ਤੇ ਪਹਿਰਾ ਦੇਣਾ ਕਿ ਕਿਤੇ ਮਤਾ ਇਹਦੇ ਵਿਚ ਕੋਈ ਵਿਕਾਰ ਪੈਦਾ ਨਾ ਹੋ ਜਾਵੇ। ਦਿਲ ਤੇ ਪਹਿਰਾ ਦੇਣਾ, ਮਨ ਤੇ ਪਹਿਰਾ ਦੇਣਾ ਆਪਣੇ ਤੇ। ਦਲ ਦਰਵੇਸੀ ਜੋ ਕਰੇ, ਤੋ ਦਲ ਦਰਵਾਨੀ, ਦਿਲ ਦਰਵਾਨੀ ਜੋ ਕਰੇ ਦਰਵੇਸੀ ਸੁਖਰਾਸ, ਜਿਹੜਾ ਦਿਲ ਦੀ ਦਰਵਾਨੀ ਕਰਦਾ, ਭਾਵ ਦਿਲ ਦੀ ਰਾਖੀ ਕਰਦਾ, ਆਪਣੇ ਦੀ ਮਨ ਦੀ ਰਾਖੀ ਕਰਦਾ, ਉਹਨੂੰ ਫਿਰ ਸੁੱਖਾਂ ਨੂੰ ਦੇਣ ਵਾਲੀ ਦਰਵੇਸੀ ਉਹ ਭਗਤੀ ਵਾਹਿਗੁਰੂ ਪਰਮੇਸ਼ਰ ਦੀ ਮਿਲਦੀ ਹੈ। ਇਸ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜਿਹਨਾਂ ਦੀ ਪ੍ਰੇਮ ਲੱਗੇ ਹੈ, ਫਿਰ ਪ੍ਰੇਮ ਨੂੰ ਸਾਹਮਣਾ, ਉਸ ਵਸਤੂ ਨੂੰ ਸਾਹਮਣਾ, ਫਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਨੂੰ ਸਾਹਮਣਾ, ਫਿਰ ਆਪਣੇ ਮਨ ਨੂੰ ਵਸੀਕਾਰ ਕਰਨਾ, ਤਨ ਨੂੰ ਨਹੀਂ ਡਰਪਣਾ। ਫਿਰ ਉਹ ਕੈਸੇ ਹੁੰਦੀ ਹੈ? ਮਹਾਰਾਜ ਕਹਿੰਦੇ ਦ੍ਰਿਸ਼ਟੀ ਵਿਚ ਕੋਈ ਐਸਾ ਨਾ ਆਵੇ। ਦ੍ਰਿਸ਼ਟ ਬਿਕਾਰੀ ਬੰਧਨ ਬੰਧ ਹੈ, ਹੋਂ ਤਿਸਕੇ ਬਲ ਜਾਈ। ਕਹਿੰਦੇ ਵਿਕਾਰਾਂ ਦੀ ਦ੍ਰਿਸ਼ਟੀ ਤੇ ਨੇ ਬੰਨ ਲਈ ਆਪਣੀ, ਜਿਹਦੇ ਵਿਚ ਵਿਕਾਰ ਕੋਈ ਪੈਦਾ ਹੀ ਨਹੀਂ ਹੁੰਦਾ ਹੈ, ਜਿਹਦੀ ਨਿਗਾਹ ਵਿਚ ਕੋਈ ਵਿਕਾਰ ਹੈ ਹੀ ਨਹੀਂ ਬਿਲਕੁਲ, ਉਹ ਹੈ ਦਰਵੇਸੀ, ਆਪਣੇ ਦਿਲ ਦੇ ਉੱਤੇ ਰਾਖੀ ਕਰਨ ਵਾਲਾ, ਉਹ ਗੁਰਮੁਖ ਹੈ ਜਿਹਦੇ ਅੰਦਰ ਪੈਦਾ ਨਹੀਂ ਹੁੰਦੇ। ਸੋ ਐਸੇ ਧਰਮ ਨੂੰ ਚਲਾਉਣਾ ਸੀ ਗੁਰੂ ਨਾਨਕ ਸਾਹਿਬ ਜੀ ਨੇ, ਪਰ ਜਿਨ੍ਹਾਂ ਨੇ ਬਾਹਰੋਂ ਧਰਮ ਦੇ ਬੁਰਕੇ ਪਾ ਕੇ ਆਪਣੇ ਤਨ ਵਾਸਤੇ, ਸੁੱਖਾਂ ਵਾਸਤੇ, ਐਸ਼ਵਰਜ ਵਾਸਤੇ ਵਰਤ ਰਹੇ ਸੀ, ਉਹ ਵੀ ਖਿਲਾਫ ਹੋ ਗਏ ਮਹਾਰਾਜ ਦੇ, ਉਹਨਾਂ ਨੇ ਮੁਖਾਲਫਤ ਕੀਤੀ। ਧਰਮ ਦੇ ਲੋਕ, ਧਰਮੀ ਕਹਾਉਣ ਵਾਲੇ ਵੀ ਖਿਲਾਫ ਹੋਏ, ਔਰ ਕੱਲੇ ਹੀ ਗੁਰੂ ਨਾਨਕ ਸਾਹਿਬ ਦੇ ਨਹੀਂ ਹੋਏ, ਜਿਨ੍ਹਾਂ ਜਿਨ੍ਹਾਂ ਨੇ ਵੀ ਧਰਮ ਦੀ ਗੱਲ ਕੀਤੀ ਉਹਨਾਂ ਦੇ ਖਿਲਾਫ ਹੋਏ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤੱਕ ਬਹੁਤ ਮੁਖਾਲਫਤ ਵੱਧ ਗਈ, ਉਸ ਨੂੰ ਉਲਟਾ ਕਹਿਣ ਲੱਗੇ ਕਿ ਐਸੀ ਦੁਕਾਨ ਚੱਲਦੀ ਹੈ ਜਹਾਂਗੀਰ ਕਹਿੰਦਾ ਝੂਠ ਦੀ, ਪੰਜਾਬ ਦੀ ਧਰਤੀ ਤੇ ਮੈਨੂੰ ਬੰਦ ਕਰਨਾ। ਉਹ ਕਹਿਣ ਲੱਗਾ ਉਹਦੇ ਕੋਲ ਹਿੰਦੂ ਤਾਂ ਜਾਂਦੇ ਹੀ ਨੇ, ਮੂਰਖ ਮੁਸਲਮਾਨ ਵੀ ਜਾਂਦੇ ਨੇ, ਮੂਰਖ ਮੁਸਲਮਾਨ ਵੀ ਕਹਿੰਦੇ ਉਸ ਕਾਫਰ ਦੇ ਕੋਲ ਜਾਂਦੇ ਨੇ, ਉਹ ਦੁਕਾਨ ਨੂੰ ਬੰਦ ਕਰਨਾ। ਉਸ ਨੂੰ ਬੰਦ ਕਰਨ ਵਾਸਤੇ ਯਤਨ ਹੋਏ ਸਾਰੇ, ਸਮੇਂ ਸਮੇਂ ਦੀਆਂ ਸਰਕਾਰਾਂ, ਸਮੇਂ ਦੇ ਧਾਰਮਿਕ ਲੋਕ, ਜਿਹੜੀ ਉਹ ਸ਼ਮਾ ਜਗਦੀ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ, ਉਹਨੂੰ ਨਹੀਂ ਬਰਦਾਸ਼ਤ ਕਰਦੇ ਹਨ, ਉਹਨਾਂ ਨਾਲ ਐਸੇ ਹੀ ਹੁੰਦਾ ਹੈ। ਕਬੀਰ ਭਗਤ ਨਾਲ ਵੀ ਐਸਾ ਹੋਇਆ, ਉਹਨਾਂ ਨੇ ਕਹਿ ਦਿੱਤਾ ਤੁਸੀਂ ਬਾਹਰੋਂ ਦੇਖਣ ਚ ਬੜੇ ਬੜੇ ਸੰਤ ਬਣੇ ਫਿਰਦੇ ਹੋ, ਪਰ ਅੰਦਰੋਂ ਠੱਗੀਆਂ, ਤੁਹਾਡੇ ਵਿਚ ਚੋਰ ਕੁਟਿਆਈਆਂ ਨੇ, ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਏ ਨੇ ਤੱਗ, ਗਲੀ ਜਿਨ੍ਹਾਂ ਜਪ ਮਾਰੀਆਂ ਲੋਟੇ ਹੱਥ ਨਿਵਗ, ਓਏ ਹਲਕੇ ਸੰਤ ਨੇ ਆਖੀਏ ਬਾਨਾਰਸ ਕੇ ਠੱਗ। ਕਹਿੰਦੇ ਤੁਸੀਂ ਸੰਤ ਕਹੋ ਨੇ ਬਨਾਰਸ ਦੇ ਠੱਗ ਹੋ, ਸੰਤ ਬਣਾ ਤਾਰ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਹੋ। ਤੋ ਐਸੇ ਐਸੇ ਬਚਨ ਕਰੜੇ ਕਹਿ ਦਿੱਤੇ, ਐਸੇ ਸੰਤ ਨਾਲ ਮੋਕੋ ਭਾਵੇ ਡਾਲਾ ਤੋਂ ਪੇਟਾ ਗੜਕਾਵੇ, ਇਹੋ ਜਿਹੇ ਸੰਤਾਂ ਦੀ ਲੋੜ ਨਹੀਂ ਹੈ ਜਿਹੜੇ ਐਸੇ ਸੰਤ ਹੋਣ। ਸੋ ਐਸੇ ਲੋਕਾਂ ਨੂੰ, ਧਰਮ ਦੇ ਲੋਕਾਂ ਨੂੰ, ਹਰ ਇੱਕ ਨੂੰ ਇਹ ਗੱਲ ਚੰਗੀ ਨਾ ਲੱਗੀ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਹਾਂਗੀਰ ਨੇ ਕਿਹਾ ਇਹ ਦੁਕਾਨ ਨੂੰ ਮੈਂ ਬੰਦ ਕਰ ਰਿਹਾ ਸਦਾ ਵਾਸਤੇ, ਜਿਸ ਦੇ ਵਿਚ ਮੁਸਲਮਾਨ ਵੀ ਜਾ ਕੇ ਉੱਥੇ ਕਾਫਰਾਂ ਦੀ ਟੱਪੇ ਬਾਣੀ ਸੁਣਦੇ ਨੇ। ਸੋ ਇਸੇ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਕਾਰਨ ਬਣਿਆ। ਬਹਾਨੇ ਭਾਵੇਂ ਅਸੀਂ ਜੋ ਮਰਜ਼ੀ ਬਣ ਗਏ, ਅਸਲੀਅਤ ਇਹ ਸੀ ਕਿ ਜਹਾਂਗੀਰ ਇਸ ਗੱਲ ਨੂੰ ਚਾਹੁੰਦਾ ਨਹੀਂ ਸੀ ਕਿ ਇੱਥੇ ਇਹ ਐਸੀ ਗੁਰੂ ਦੀ ਮੱਤ ਕੋਈ ਗੁਰੂ ਦੀ ਗੱਲ ਹੋਵੇ। ਉਸ ਪਰਮਾਤਮਾ ਦੀ ਵਾਸ ਨੂੰ ਕੋਈ ਸਹਿਣ ਨਹੀਂ ਕਰਦਿਆਂ ਮੌਕੇ ਦੀਆਂ ਸਰਕਾਰਾਂ ਵੀ ਜਿੰਨੇ ਵੀ ਮਹਾਂਪੁਰਸ਼ ਹੋਏ ਨੇ ਪੁਰਾਣੇ ਜਵਾਨੇ ਚ ਵੇਖ ਲਓ, ਉਨ੍ਹਾਂ ਦੀ ਇਹੋ ਹੀ ਹਾਲਤ ਹੋਈ ਜੋ 84 ਚ ਹੋਈ ਹੈ। ਇਹੋ ਹੀ ਕੁਛ ਹੋਇਆ। ਕਬੀਰ ਭਗਤ ਦਾ ਜੀਵਨ ਪੜ੍ਹ ਲਓ, ਉਹਦੇ ਨਾਲ ਵੀ ਇਹੋ ਹੀ ਹੋਇਆ। ਗੰਗਾ ਦੇ ਵਿਚ ਜੰਜੀਰਾਂ ਨਾਲ ਬੰਨ ਕੇ ਸੁੱਟ ਦਿੱਤਾ। ਉਹਨੇ ਵੀ ਕਿਹਾ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਕਹਿੰਦੇ ਗੰਗਾ ਦੇ ਵਿਚ ਮੈਨੂੰ ਸੁੱਟਿਆ ਗਿਆ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖੜੇ ਕਬੀਰ, ਕਹਿੰਦੇ ਗੰਗਾ ਦੇ ਵਿਚ ਮੈਨੂੰ ਸੁੱਟਿਆ ਗਿਆ, ਜੰਜੀਰਾਂ ਨਾਲ ਬੰਨ ਕੇ ਸੁੱਟਿਆ ਗਿਆ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ, ਤੇ ਮੈਨੂੰ ਮੇਰੇ ਵਾਹਿਗੁਰੂ ਪਰਮੇਸ਼ਰ ਨੇ ਬਚਾ ਤੇ ਲਿਆ, ਪਰ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਹੈ। ਸੋ ਜੈਸਾ 84 ਚ ਘੱਲੂਕਾਰਾ ਹੋਇਆ, ਜਿੰਨੇ ਵੀ ਮਹਾਂਪੁਰਸ਼ ਹੁੰਦੇ ਆਏ ਉਹਨਾਂ ਨਾਲ ਇਹੀ ਕੁਛ ਹੁੰਦਾ ਆਇਆ। ਤੇ ਗੁਰੂ ਦੇ ਗੱਲ ਕਰਨ ਵਾਲੇ ਨਾਲ, ਪਰਮਾਤਮਾ ਦੀ ਗੱਲ ਕਰਨ ਦੇ ਨਾਲ, ਕਿਉਂਕਿ ਭਗਤਾਂ ਤੇ ਸਹਿਤਾਰੀਆਂ ਜੋੜ ਕਦੇ ਨਾਲ ਜੋੜ ਨਹੀਂ ਬਹਿੰਦਾ ਹੈ। ਇੱਕ ਦਾ ਰਸਤਾ ਹੋਰ ਹੈ, ਇੱਕ ਦਾ ਰਸਤਾ ਹੋਰ ਹੈ, ਰਸਤੇ ਵੱਖਰੇ ਵੱਖਰੇ ਨੇ। ਜਿੱਥੇ ਰਸਤੇ ਵੱਖਰੇ ਵੱਖਰੇ ਨੇ, ਟਕਰਾਅ ਹੁੰਦਾ, ਕੁਦਰਤੀ ਗੱਲ ਹੈ। ਸੰਸਾਰੀ ਲੋਕ ਉਹਨਾਂ ਦਾ ਰਸਤਾ ਹੋਰ ਹੈ, ਪਰ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹਨਾਂ ਦਾ ਰਸਤਾ ਹੋਰ ਹੈ। ਇੱਕ ਬੜੀ ਤੇਜ਼ੀ ਨਾਲ ਤਹਾਂ ਨੂੰ ਚੜ ਰਿਹਾ ਹੈ, ਇੱਕ ਬੜੀ ਤੇਜ਼ੀ ਨਾਲ ਥੱਲੇ ਨੂੰ ਉਤਰ ਰਿਹਾ ਹੈ। ਰਸਤਾ ਦੋਵਾਂ ਦਾ ਟਕਰਾਅ ਦਾ ਬਣ ਜਾਂਦਾ, ਕਿਉਂਕਿ ਭਗਤ ਸੰਸਾਰੀਆਂ ਨੂੰ ਕਹਿੰਦੇ ਨੇ ਤੁਸੀਂ ਗਲਤ ਜਾ ਰਹੇ ਹੋ, ਗਲਤ ਰਸਤਾ ਪਕੜ ਰੱਖਿਆ ਹੈ। ਤੁਹਾਡਾ ਕੰਮ ਤਾਂ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨਾ, ਉੱਚਾ ਚੜ੍ਹਨਾ, ਪਰ ਜਿਹੜੇ ਸੰਸਾਰੀ ਲੋਕ ਨੇ, ਦੁਸ਼ਟ ਲੋਕ ਨੇ, ਉਹ ਕਹਿੰਦੇ ਤੁਸੀਂ ਗਲਤ ਚੱਲਦੇ ਹੋ। ਦੁਨੀਆਂ ਦੇ ਵਿਚ ਸਭ ਕੁਛ ਹੈ, ਇੱਥੇ ਹੀ ਇਹ ਜਗ ਮਿੱਠਾ, ਅਗਲਾ ਕੰਡਿੱਠਾ, ਇੱਥੇ ਹੀ ਸਾਰੇ ਆਨੰਦ ਮੰਗਲ ਨੇ। ਇੱਥੇ ਜਿਵੇਂ ਵੀ ਹੋ ਸਕਦਾ ਲੋਕਾਂ ਦੇ ਨਾਲ ਜੋ ਮਰਜ਼ੀ ਕਰੋ, ਤੇ ਖਾਓ ਪੀਓ ਮੌਜ ਕਰੋ, ਲੋਕਾਂ ਵਿਚ ਵਿਚਰੋ। ਸੋ ਇਸ ਕਰਕੇ ਟਕਰਾਅ ਹੁੰਦਾ ਰਿਹਾ, ਕੋਈ ਨਵੀਂ ਗੱਲ ਨਹੀਂ, ਪਹਿਲਾਂ ਤੋਂ ਲੈ ਕੇ ਹੁੰਦਾ ਰਿਹਾ। ਨਾਮਦੇਵ ਨਾਲ ਵੀ ਐਸੀ ਹੋਇਆ, ਕਿਸ ਕਿਸ ਨਾਲ ਨੀ ਹੋਇਆ ਹੈ। ਨਾਮਦੇਵ ਵੀ ਕਹਿੰਦਾ ਹੁਣ ਮੈਨੂੰ ਪਕੜ ਕੇ ਕਹਿੰਦਾ ਗਊ ਮਰ ਗਈ, ਜਿਉਂਦੀ ਕਰ ਇਹਨੂੰ, ਨਹੀਂ ਤੇਰੀ ਸ਼ਕਤੀ ਫਿਰ ਕਿੱਥੇ ਗਈ, ਦਿਖਾ ਸਾਨੂੰ ਸ਼ਕਤੀ। ਹੁਣ ਭਗਤ ਹੈ ਜਿਹੜਾ ਕੋਈ, ਉਹ ਕੋਈ ਸ਼ਕਤੀ ਨੀ ਦਿਖਾਉਂਦੇ ਫਿਰਦੇ। ਉਹਨੇ ਕਹਿ ਵੀ ਦਿੱਤਾ, ਕਹਿੰਦੇ ਬਾਦਸ਼ਾਹ ਐਸੀ ਕਿਉਂ ਹੋਏ, ਬਾਦਸ਼ਾਹ ਸਲਾਮਤ ਐਸਾ ਕੈਸੇ ਹੋਵੇਗਾ। ਬਿਸਮਿਲ ਕੀ ਜਾਣਾ ਜੀਵ ਹੈ ਕੋਏ, ਜੋ ਮਰ ਗਈ ਚੀਜ਼, ਜੋ ਮਰ ਗਿਆ ਉਹਨੇ ਜਿੰਦਾ ਕਿਵੇਂ ਹੋਣਾ, ਨਹੀਂ ਹੋ ਸਕਦਾ ਹੈ। ਤੋ ਇਹੀ ਤੇ ਚਾਹੁੰਦੇ ਸੀ ਬਾਦਸ਼ਾਹ, ਚੜ੍ਹਿਓ ਅਹੰਕਾਰ, ਗਜ ਹਸਤੀ ਜੀਨੋ ਚਮਕਾਰ, ਰੁਦਰ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖੁਦਾਏ। ਉਹ ਕਹਿੰਦਾ ਜਾਂ ਰਾਮ ਰਾਮ ਕਿਹੜਾ ਛੱਡ, ਖੁਦਾ ਖੁਦਾ ਕਰ ਜਾਂ ਗਾਂ ਜਿਉਂਦੀ ਕਰ, ਦੋ ਗੱਲਾਂ ਹੋਣਗੀਆਂ, ਤੀਜੀ ਗੱਲ ਹੀ ਨੀ ਕੋਈ। ਭਾਵ ਜਾਂ ਮੁਸਲਮਾਨ ਬਣ ਜਾ, ਅਤੇ ਜਾਂ ਮਰੀ ਹੋਈ ਗਾਂ ਜਿਉਂਦੀ ਕਰ, ਜੇ ਤੂੰ ਰਾਮ ਰਾਮ ਕਰਦਾ ਦਿਖਾ ਸ਼ਕਤੀ ਕੋਈ। ਕਿਉਂ ਧਰਮ ਐਸਾ ਹੈ, ਜਿਹੜਾ ਧਰਮ ਕਰਮ ਕਾਂਡ ਤੇ ਖੜਾ ਨਾ, ਉਹ ਬੜਾ ਜ਼ਾਲਿਮ ਹੁੰਦਾ। ਉਹ ਕਹਿੰਦਾ ਅਸਲੀ ਧਰਮ ਇਹੋ ਹੀ ਹੈ, ਜੇ ਇਸ ਚਾਹੇਗਾ ਤਾਂ ਠੀਕ ਹੈ, ਜੇ ਦੂਜੇ ਧਰਮ ਚ ਇਹਨੂੰ ਰੱਬ ਨੀ ਮਿਲਦਾ। ਹੁਣ ਮੁਸਲਮਾਨ ਸਾਰੇ ਕਹਿੰਦਾ ਕਿ ਜਿਹੜਾ ਮੁਸਲਮਾਨ ਨਹੀਂ ਬਣਦਾ ਉਹ ਕਾਫਰ ਹੈ, ਕਾਫਰ ਦਾ ਭਾਵਨਾਸ਼ਤ ਕਰਨ ਨੂੰ ਪਰਮਾਤਮਾ ਖੁਦਾ ਨਹੀਂ ਮਿਲਦਾ ਹੈ। ਔਰ ਜਿਹੜਾ ਸਨਾਤਨ ਧਰਮ ਹੈ ਉਹ ਵੀ ਕਹਿੰਦਾ ਜਿਹੜਾ ਗਾਇਤਰੀ ਦਾ ਜਾਪ ਨਹੀਂ ਕਰਦਾ, ਵੇਦਾਂ ਸ਼ਾਸਤਰਾਂ ਮੁਤਾਬਕ ਨਹੀਂ ਚੱਲਦਾ, ਉਹ ਨਾਸਤਕ ਹੈ, ਭਾਵੇਂ ਇੱਥੋਂ ਹੀ ਰੱਬ ਮਿਲੇਗਾ, ਹੋਰ ਨੀ ਕਿਤੇ ਮਿਲਦਾ। ਤੋ ਇਸੇ ਕਰਕੇ ਜਿਹੜਾ ਵੀ ਕਰਮ ਕਾਂਡ ਤੇ ਖੜੇ, ਕਰਮ ਕਾਂਡ ਤੋਂ ਅੱਗੇ ਨਹੀਂ ਵਧਿਆ ਨਾ, ਉਹ ਐਸੇ ਹੀ ਜ਼ਾਲਮ ਹੋ ਜਾਂਦਾ। ਮਤ ਕਰਮ ਕਾਂਡ ਤੇ ਖੜੇ ਹੋ, ਅੱਗੇ ਨੀ ਵਧਿਆ, ਕਰਮ ਤੋਂ ਅੱਗੇ ਸੁਰਤ ਅੱਗੇ ਤੁਰੀ ਨੀ, ਪਰਮੇਸ਼ਰ ਦੇ ਨਾਮ ਦੇ ਸਿਮਰਨ ਤੁਰਤ ਨਹੀਂ ਚੱਲੀ ਹੈ, ਕੇਵਲ ਕਰਮਾਂ ਦੇ ਬੰਧਨ ਚ ਬੰਨਿਆ ਹੋਇਆ, ਉਦੋਂ ਅੱਗੇ ਨਹੀਂ ਤੁਰਿਆ ਜਿੰਨਾ ਚਿਰ ਉਹ ਜ਼ਾਲਮ ਬਣਦਾ। ਸੋ ਐਸੇ ਹੀ ਹੋਇਆ ਕਬੀਰ ਦੇ ਨਾਲ ਵੀ, ਨਾਮਦੇਵ ਨਾਲ ਵੀ। ਸੋ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਐਸੀ ਦਇਆ ਦੀ ਮੂਰਤ, ਜਿਨ੍ਹਾਂ ਨੇ ਕਿਸੇ ਨੂੰ ਮਾੜਾ ਕਹਿਣੇ ਨਹੀਂ ਹੈ, ਐਸੇ ਗੁਰੂ ਨੂੰ ਵੀ ਮੌਕੇ ਦੀ ਸਰਕਾਰ ਨੇ ਤੱਤੀਆਂ ਤਵੀਆਂ ਤੇ ਬਿਠਾ ਲੈਣਾ, ਔਰ ਤੱਤੀਆਂ ਦੇਗਾਂ ਚ ਉਬਾਲਣਾ, ਤੱਤੇ ਰੇਤ ਸਿਰ ਦੇ ਵਿਚ ਪਾਉਣੇ। ਕੇਵਲ ਕਸੂਰ ਕੀ ਸੀ ਗੁਰੂ ਮਹਾਰਾਜ ਦਾ? ਕਸੂਰ ਇਹ ਸੀ ਕਿ ਉਹਦੇ ਵਿਚ ਕਸੂਰ ਹੀ ਨਹੀਂ ਸੀ ਕੋਈ, ਬਾਕੀ ਸਾਰੀ ਦੁਨੀਆਂ ਕਸੂਰ ਕਰਦੀ ਹੈ, ਕੋਈ ਗੁਨਾਹ ਨਹੀਂ ਸੀ। ਗੁਨਾਹ ਇਹ ਸੀ ਕਿ ਕੋਈ ਗੁਨਾਹ ਹੈ ਹੀ ਨਹੀਂ, ਦੁਨੀਆਂ ਗੁਨਾਹਾਂ ਦੀ ਭਰੀ ਹੈ, ਤੁਸੀਂ ਵੀ ਗੁਨਾਹ ਕਰੋ ਫਿਰ ਠੀਕ ਹੈ, ਦੁਨੀਆਂ ਵਰਗੇ ਵਰਗੇ ਚੱਲੋ ਤੁਸੀਂ ਵੀ ਗੁਨਾਹੀ ਬਣੋ ਠੀਕ ਹੈ, ਪਰ ਤੁਹਾਡੇ ਚ ਕੋਈ ਗੁਨਾਹ ਹੈ ਨਹੀਂ, ਬਾਕੀ ਸਾਰੇ ਗੁਨਾਹਾਂ ਵਾਲੇ ਨੇ, ਔਰ ਜਿਹੜਾ ਨਾ ਗੁਨਾਹ ਹੈ ਉਹ ਵੀ ਸਹਿਣ ਕਰਨਾ ਬੜਾ ਔਖਾ ਹੋ ਗਿਆ। ਇਹ ਬੜਾ ਈਰਖਾ ਹੁੰਦਾ ਨਾ। ਭਾਈ ਗੁਰਦਾਸ ਨੇ ਇਹਦਾ ਵੀ ਨਕਸ਼ਾ ਖਿੱਚਿਆ। ਉਹ ਕਹਿੰਦਾ ਲੋਕਾਂ ਨੂੰ ਵੀ ਚੱਲਣਾ ਬੜਾ ਔਖਾ ਹੁੰਦਾ। ਭਾਈ ਸਾਹਿਬ ਕਹਿੰਦੇ ਸਭਨਾ ਦੇ ਸਿਰ ਗੁੰਦੀਆਂ ਗੰਜੀ ਗੁਰੜਾਵੇ। ਕਹਿੰਦੇ ਜਿਨ੍ਹਾਂ ਦੇ ਸਿਰਾਂ ਤੇ ਕੇਸ ਵਧੀਆ ਗੁਰੂ ਨੇ ਦਿੱਤੇ ਨੇ ਨਾ, ਵਾਹਿਗੁਰੂ ਪਰਮੇਸ਼ਰ ਨੇ ਪ੍ਰਮਾਣ ਦਿੱਤੇ ਨੇ ਭਾਈ ਸਾਹਿਬ ਨੇ, ਕਹਿੰਦੇ ਉਹ ਆਪਣੇ ਸਿਰਾਂ ਨੂੰ ਮੀਡੀਆਂ ਗੁੰਦਦੀਆਂ ਨੇ, ਬੜਾ ਸੁੰਦਰ ਸਿਰ ਬਣਾਉਂਦੀਆਂ ਨੇ। ਪਹਿਲਾਂ ਬਣਾਇਆ ਕਰਦੇ ਬਣੇ ਕਈ ਕਈ ਦਿਨ, ਉਹ ਗੁੰਦੇ ਹੋਏ ਸਿਰ ਮਹੀਨਾ ਮਹੀਨਾ ਨੀ ਖੋਲਦੇ ਸੀ ਆਪਣੇ, ਹੋਇਆ ਕਰਦਾ ਸੀ ਪਹਿਲਾਂ। ਅੱਜ ਕੱਲ ਤੇ ਠੀਕ ਹੈ, ਗੁਰਮਤ ਨੇ ਕਹਿੰਦੀ, ਪਰ ਪਹਿਲਾਂ ਸੀ ਇਹ ਗੱਲਾਂ ਕਿ ਮੀਡੀਆਂ ਗੁੰਦਲੀਆਂ, ਕਈ ਕਈ ਮਹੀਨਾ ਮਹੀਨਾ ਉਹ ਕੇਸ ਪਰ ਇਸ਼ਨਾਨ ਨਹੀਂ ਕਰਨਾ, ਫਿਰ ਗੁੰਦਲੀਆਂ। ਇਸ ਤਰ੍ਹਾਂ ਕਹਿੰਦੇ ਬਣਾ ਬਣਾ ਕੇ ਸੁੰਦਰਤਾ ਗੁੰਦਿਆ ਕਰਦੀਆਂ ਸਨ ਇਸ ਸਨ। ਭਾਈ ਸਾਹਿਬ ਕਹਿੰਦੇ ਸਭਨਾ ਦੇ ਸਿਰ ਗੁੰਦੀਆਂ ਗੰਜੀ ਗੁਰੜਾਵੇ। ਗੰਜੀ ਦੇ ਸਿਰ ਤੇ ਕੇਸ ਨਹੀਂ ਆਪ, ਪਰ ਜਿਨ੍ਹਾਂ ਦੇ ਗੁੰਦੀਆਂ ਨੂੰ ਚੱਲਦੀ ਨਹੀਂ, ਕਹਿੰਦੇ ਇਹਨਾਂ ਦੀ ਸ਼ਰਮ ਲਾਈ ਹੈ ਕਿਉਂਕਿ ਇਹ ਚੋ ਹੈਗੀ। ਸਭਨਾ ਦੇ ਸਿਰ ਗੁੰਦੀਆਂ ਗੰਜੀ ਗੁਰੜਾਵੇ, ਕੰਨ ਤਨੌੜੇ ਕਾਮਣੀ ਬੂੜੀ ਬਰੜਾਵੇ। ਭਾਈ ਸਾਹਿਬ ਕਹਿੰਦੇ ਜਿਨ੍ਹਾਂ ਦੇ ਕੰਨ ਵਧੀਆ ਸੋਹਣੇ ਦਿੱਤੇ ਵਾਹਿਗੁਰੂ ਨੇ, ਉਹਨਾਂ ਨੇ ਕੰਨਾਂ ਦੇ ਗਹਿਣੇ ਪਾਏ ਕੰਨਾਂ ਵਿਚ, ਪਰ ਜਿਹੜੀ ਬੂੜੀ ਹੁੰਦੀ ਹੈ ਜਿਹਦੇ ਕੰਨ ਨਹੀਂ ਹੁੰਦੇ, ਬੂੜੀ ਉਹਨੂੰ ਕਹਿੰਦੇ ਨੇ, ਜੈਸੇ ਅੰਧਾ ਕਹਿੰਦੀ ਜੀ ਅੱਖਾਂ ਨਹੀਂ ਹੁੰਦੀਆਂ, ਬੋੜਾ ਕਹਿੰਦੇ ਨੇ ਜਿਹਨੂੰ ਸੁਣਦਾ ਨਹੀਂ, ਗੰਜਾ ਕਹਿੰਦੇ ਨੇ ਕੇਸ ਨਹੀਂ, ਬੂੜਾ ਕਹਿੰਦੇ ਨੇ ਜਿਹਦੇ ਕੰਨ ਨਹੀਂ ਹੁੰਦੇ, ਬਾਹਰ ਜਿਹੜੇ ਆਪਣੇ ਹੈ ਬਣੇ ਹੋਏ ਇਹ ਨਹੀਂ ਹੁੰਦੇ, ਬਸ ਸੁਣਨ ਵਾਸਤੇ ਮੋਰੀਆਂ ਜਿਹੀਆਂ ਬਣੀਆਂ ਹੁੰਦੀਆਂ ਨੇ, ਪਰ ਬਾਹਰ ਹੋਏ ਕੰਨ ਨਹੀਂ ਬਣੇ ਹੁੰਦੇ, ਉਹਨੂੰ ਬੂੜਾ ਕਹਿੰਦੇ ਨੇ, ਬੂੜੀ ਕਹਿੰਦੇ ਨੇ ਜੇ ਬੀਬੀ ਹੋਵੇ, ਬੰਦਾ ਹੋਵੇ ਬੂੜਾ ਕਹਿੰਦੇ ਨੇ। ਉਹ ਕਹਿੰਦੇ ਕੰਨ ਤਨੌੜੇ ਕਾਮਣੀ ਬੂੜੀ ਬਰੜਾਵੇ, ਜਿਨ੍ਹਾਂ ਦੇ ਕੰਨ ਸੁੰਦਰ ਨੇ, ਕੰਨਾਂ ਚ ਗਹਿਣੇ ਪਾਏ ਨੇ, ਜਿਹਦੇ ਆਪਦੇ ਗਹਿਣੇ ਨਹੀਂ, ਕੰਨ ਨਹੀਂ ਅੱਗੇ ਪਾ ਨਹੀਂ ਸਕਦੀ, ਦੂਜਿਆਂ ਦਾ ਚੱਲਣਾ ਮੁਸ਼ਕਿਲ ਹੈ। ਸੋ ਕਹਿੰਦੇ ਉਹ ਬਰੜਾ ਉਹ ਉਹਨਾਂ ਨੂੰ ਚੱਲ ਨਹੀਂ ਸਕਦੀ ਹੈ ਈਰਖਾ ਚ। ਸੋ ਐਸਾ ਨਹੀਂ ਹੈ, ਤੇ ਇਹ ਵੀ ਨਹੀਂ ਹੈ ਕਿ ਗੁਰਮਤ ਵਿਚ ਕੋਈ ਗਹਿਣੇ ਪਾਉਣੇ ਨੇ, ਇਹ ਤਾਂ ਭਾਈ ਸਾਹਿਬ ਪ੍ਰਮਾਣ ਦਿੰਦੇ ਨੇ। ਗੁਰਮਤ ਤੇ ਕਹਿੰਦੇ ਵੀਧੇ ਨਾਕ ਨਾ ਕਾਨ ਕੋ ਸਤਿਗੁਰ ਕੀ ਮਰਯਾਦ। ਸਾਨੂੰ ਸਿੱਖਾਂ ਨੂੰ ਇਹ ਵੀ ਨਹੀਂ ਕਿ ਗਹਿਣੇ ਪਾਣੀ ਹੈ, ਕਿਤੇ ਕੱਲ੍ਹ ਨੂੰ ਬਾਬਾ ਕਹਿੰਦੇ ਪਾਏ ਲੈਣੇ ਕਿਤੇ, ਨਹੀਂ ਇਹ ਨਹੀਂ। ਉਹ ਭਾਈ ਸਾਹਿਬ ਪ੍ਰਮਾਣ ਦੇ ਰਹੇ ਨੇ ਕਿ ਕੰਨ ਤਨੌੜੇ ਕਾਮਣੀ ਬੂੜੀ ਬਰੜਾਵੇ। ਫਿਰ ਭਾਈ ਸਾਹਿਬ ਅਗਲੀ ਗੱਲ ਹੋਰ ਕਹਿੰਦੇ ਨੇ, ਨੱਥਾ ਨੱਕ ਨਵੇਲੀਆਂ ਨਖਤੀ ਨਾ ਸੁਕਾਵੇ। ਹੁਣ ਕਹਿੰਦੇ ਜਿਨ੍ਹਾਂ ਦੇ ਨੱਕ ਵਧੀਆ ਵਾਹਿਗੁਰੂ ਨੇ ਬਖਸ਼ੇ ਨੇ, ਉਹਨਾਂ ਨੇ ਨੱਥਾਂ ਵੀ ਪਾਈਆਂ ਨੇ, ਗਹਿਣੇ ਪਾਏ ਨੇ ਨੱਕ ਵਾਲੇ, ਪਰ ਨਖਤੀ ਹੈ ਜਿਹਦੇ ਨੱਕ ਨਹੀਂ ਹੁੰਦਾ, ਉਹਨੂੰ ਨਖਤੀ ਕਹਿੰਦੇ ਨੇ, ਤੇ ਬੰਦਾ ਹੋਵੇ ਤਾਂ ਨਖਤਾ ਕਹਿੰਦੇ ਨੇ, ਨੱਕ ਨਹੀਂ ਹੈ। ਫਿਰ ਜਿਨ੍ਹਾਂ ਦੇ ਬੰਦੇ ਐਸੇ ਹੁੰਦੇ ਨੇ, ਕਿਤੇ ਕਿਤੇ ਆਪਣੇ ਮੂੰਹ ਤੇ ਪੱਲੇ ਹੀ ਰੱਖਦੇ ਨੇ, ਦੇਖੇ ਖੋਲਦੇ ਨੇ, ਕਿਉਂਕਿ ਨੱਕ ਬਿਨਾ ਸੋਹਣਾ ਲੱਗਦਾ। ਤੋ ਇਸ ਕਰਕੇ ਨੱਥਾ ਨੱਕ ਨਵੇਲੀਆਂ ਨਕਤੀ ਨਾ ਸੁਖਾਵੇ। ਫਿਰ ਭਾਈ ਸਾਹਿਬ ਅੱਗੇ ਹੋਰ ਕਹਿੰਦੇ, ਕੱਜ ਲਾਕੇ ਹਰ ਨਾਕੀਆਂ ਕਾਣੀ ਕੁਰ ਲਾਵੇ। ਜਿਨ੍ਹਾਂ ਦੀਆਂ ਹਰਨਾ ਵਰਗੀਆਂ ਅੱਖਾਂ ਵਾਹਿਗੁਰੂ ਨੇ ਬਖਸ਼ਿਸ਼ ਕੀਤੀਆਂ, ਕਜਲੇ ਵੀ ਪਾਏ, ਸੁਰਮੇ ਵੀ ਪਾਏ, ਪਰ ਕਾਣੀ ਇੱਕ ਅੱਖ ਹੈ ਵਿਚਾਰੀ ਦੀ, ਆ ਪਾ ਨਹੀਂ ਸਕਦੀ, ਉਹਦਾ ਚੱਲ ਨਹੀਂ ਸਕਦੀ, ਕਾਣੀ ਕੁਰ ਲਾਵੇ। ਫਿਰ ਸਭਨਾ ਚਾਲ ਸੁਹਾਵਣੀ ਲੰਗੜੀ ਲੰਗੜਾਵੇ। ਜਿਨ੍ਹਾਂ ਦੀ ਚਾਲ ਬੜੀ ਸੁੰਦਰ ਵਾਹਿਗੁਰੂ ਨੇ ਬਖਸ਼ੀ ਹੈ, ਤੁਰਦੀ ਹੈ ਉਸ ਚਾਲ ਦੇ ਵਿਚ, ਪਰ ਇੱਕ ਲੰਗੜੀ ਹੈ, ਤੁਰਨ ਤੇ ਜਾਣ ਤੁਰ ਹੀ ਜਾਂਦਾ ਹੈ, ਜੇ ਤੁਰੇ ਚੰਗੀ ਵੀ ਨਹੀਂ ਲੱਗਦੀ। ਫਿਰ ਈਰਖਾ ਹੈ, ਐਸੇ ਹੀ ਹੁੰਦਾ ਗੁਰੂ ਦਾ ਕਿ ਗੁਰੂ ਦੇ ਕੋਲੇ ਸਾਰੀਆਂ ਸ਼ਕਤੀਆਂ ਨੇ, ਔਰ ਗੁਰੂ ਦੇ ਕੋਲੇ ਸਾਰੀ ਸਮਰੱਥਾ ਹੈ, ਗੁਰੂ ਦੇ ਕੋਲੇ ਗੁਣ ਨੇ, ਕਿ ਮੈਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਨਾਹ ਕੀ ਹੈ, ਕੋਈ ਗੁਨਾਹ ਹੀ ਨਹੀਂ ਹੈ, ਕਸੂਰ ਕੀ ਹੈ, ਕੋਈ ਕਸੂਰ ਹੀ ਨਹੀਂ ਹੈ, ਤੂੰ ਕਸੂਰ ਕਿਉਂ ਨਹੀਂ ਹੈ, ਤੇਰੇ ਚ ਗੁਨਾਹ ਕੀ ਹੈ, ਉਹਦੇ ਕੇਸ ਨੇ ਸਿਰ ਤੇ ਤਾਕ ਹੁੰਦੀ ਹੈ, ਗੁਨਾਹ ਕੀ ਹੈ, ਉਹਦੇ ਨੱਕ ਹੈ। ਫਿਰ ਨੱਕ ਵਾਲੀ ਜਿਹਨੇ ਨਹੀਂ ਚੱਲ ਸਕਦੀਆਂ। ਫਿਰ ਭਾਈ ਸਾਹਿਬ ਕਹਿੰਦੇ ਗਣਤ ਗੜੇ ਗੁਰਦੇਵ ਦੀ ਤੇ ਦੁੱਖ ਬਿਹਾਵੇ। ਐਸੇ ਗੁਰੂ ਦੀਆਂ ਗਣਤਾਂ ਗਿਣਦੇ ਨੇ, ਪਰ ਗੁਰੂ ਦੇ ਨਾਲ ਈਰਖਾ ਕਰਦੇ ਨੇ। ਇਸੇ ਈਰਖਾ ਦੇ ਕਾਰਨ ਹੀ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਕਿ ਮੈਂ ਸਦਾ ਵਾਸਤੇ ਜਿਹੜੀ ਇਹ ਦੁਕਾਨ ਐਸੀ ਚੱਲ ਰਹੀ ਹੈ, ਮੈਂ ਉਸ ਨੂੰ ਬੰਦ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਤੈਨੂੰ ਇਸੇ ਕਰਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੋ ਬਚਨ ਐਸੇ ਲਿਖੇ ਨੇ, ਉਹ ਇੰਨੀ ਸਚਾਈ ਜਿਹੜੀ ਤੁਸੀਂ ਕਹਿ ਰਹੇ ਹੋ ਇਹ ਨਹੀਂ ਹੋ ਸਕਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਤੁਸੀਂ ਜਾਂ ਤਾਂ ਇਹ ਬਾਣੀ ਨੂੰ ਬਦਲੋ, ਸਾਡੇ ਮੁਤਾਬਕ ਕੁਛ ਲਿਖੋ ਇਹਦੇ ਵਿਚ, ਔਰ ਨਹੀਂ ਤੁਹਾਨੂੰ ਸ਼ਹੀਦ ਕੀਤਾ ਜਾਵੇਗਾ। ਮਹਾਰਾਜ ਕਹਿੰਦੇ ਠੀਕ ਹੈ, ਮੈਨੂੰ ਸ਼ਹੀਦ ਕਰ ਦਿਓਗੇ, ਪਰ ਸਚਾਈ ਸ਼ਹੀਦ ਨਹੀਂ ਹੁੰਦੀ ਹੈ, ਸਚਾਈ ਸਚਾਈ ਰਹੇਗੀ। ਜੇ ਹੁਣ ਕੋਈ ਮਹਾਰਾਜ ਕਹਿੰਦੇ ਮਰਨ ਕਹਿੰਦੇ ਤੁਸੀਂ ਨਵਾਂ ਧਰਮ ਕਿਉਂ ਚਲਾਇਆ, ਧਰਮ ਪਹਿਲਾਂ ਵੀ ਹੈਗੇ। ਮਹਾਰਾਜ ਕਹਿੰਦੇ ਮੈਂ ਕੋਈ ਨਵਾਂ ਧਰਮ ਵਿਚ ਧਰਮ ਨਹੀਂ ਚਲਾਇਆ, ਮੈਂ ਸਿਰਫ ਧਰਮ ਦੀ ਗੱਲ ਕੀਤੀ ਹੈ ਜੋ ਧਰਮ ਪੁਰਾਤਨ ਚੱਲੇ ਆ ਰਿਹਾ, ਕੋਈ ਮੈਂ ਨਵਾਂ ਸੂਰਜ ਨਹੀਂ ਚਾੜਿਆ, ਮੈਂ ਜਿਹੜਾ ਸੂਰਜ ਚੜਿਆ ਹੋਇਆ ਸਿਰਫ ਉਹ ਦੱਸਿਆ ਕਿ ਉਹਦੇ ਵਿਚ ਇੰਨੀ ਸ਼ਕਤੀ ਹੈ, ਮੈਂ ਜਿਹੜਾ ਸੂਰਜ ਚੜਿਆ ਉਸੇ ਦੀ ਪ੍ਰਕਾਸ਼ ਦੀ ਗੱਲ ਕਰ ਰਿਹਾ। ਤੁਸੀਂ ਮੈਨੂੰ ਮਾਰ ਦਿਓਗੇ ਪਰ ਸੂਰਜ ਨਹੀਂ ਮਰਦਾ, ਤੁਸੀਂ ਮੈਨੂੰ ਸ਼ਹੀਦ ਕਰ ਦਿਓਗੇ, ਸਚਾਈ ਸ਼ਹੀਦ ਨਹੀਂ ਹੁੰਦੀ ਹੈ, ਸਚਾਈ ਨਹੀਂ ਮਰਦੀ ਹੈ। ਮੈਂ ਕੋਈ ਨਵਾਂ ਧਰਮ ਨਹੀਂ ਚਲਾਇਆ, ਮੈਂ ਉਹ ਧਰਮ ਦੀ ਗੱਲ ਕੀਤੀ ਹੈ ਜਿਹੜਾ ਤੁਰਿਆ ਹੁੰਦਾ, ਪਰ ਉਹਦੇ ਵਿਚ ਜੋ ਪਖੰਡ ਲੜਿਆ ਮੈਂ ਉਹਨੂੰ ਕੱਢਿਆ ਬਾਹਰ, ਕੋਈ ਨਵਾਂ ਧਰਮ ਨਹੀਂ ਮੇਰਾ। ਮੇਰਾ ਧਰਮ ਹੈ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ, ਉਸ ਦੇ ਨਾਲ ਜੁੜਨਾ, ਸੱਚਾਈ ਦੀ ਗੱਲ ਕਰਨੀ, ਤੇ ਉਸ ਸੱਚਾਈ ਦੀ ਗੱਲ ਹੀ ਮੈਂ ਕੀਤੀ ਹੈ। ਜਿਹੜਾ ਚੜਿਆ ਸੂਰਜ ਹੈ ਮੈਂ ਉਹਦੀ ਗੱਲ ਕੀਤੀ ਹੈ। ਤੁਸੀਂ ਕੋਈ ਸੂਰਜ ਦੀ ਗੱਲ ਕਹੇ ਤਾਂ ਇੰਨੀ ਸ਼ਕਤੀ ਹੈ, ਇੰਨੀ ਧੁੱਪ ਹੈ, ਇੰਨੀ ਉਹਦੇ ਵਿਚ ਸਮਰੱਥਾ ਹੈ, ਆਹ ਕੁਛ ਕਰਦਾ, ਤੇ ਤੁਸੀਂ ਕੋਈ ਵੀ ਗੱਲ ਨਾ ਕਰ ਤੈਨੂੰ ਮਾਰ ਦਿਆਂਗੇ, ਤਾਂ ਸੂਰਜ ਤਾਂ ਨੀ ਮਰਦਾ। ਸੱਚਾਈ ਨੀ ਮਰੇਗੀ, ਸੱਚਾਈ ਕਾਇਮ ਰਹੇਗੀ, ਸੱਚ ਕਾਇਮ ਰਹੇਗਾ, ਧਰਮ ਕਾਇਮ ਰਹੇਗਾ। ਧਰਮ ਨੀ, ਧਰਮ ਨੂੰ ਤੁਸੀਂ ਸ਼ਹੀਦ ਨੀ ਕਰ ਸਕਦੇ, ਮੈਨੂੰ ਸ਼ਹੀਦ ਕਰ ਦਿਓਗੇ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਦਾ ਵੀ 400 ਸਾਲਾ ਹੈ, ਔਰ ਘੱਲੂਕਾਰਾ ਦਿਵਸ ਵੀ ਹੈ, ਉਥੇ ਵੀ ਸੱਚਾਈ ਦਾ ਤੇ ਝੂਠ ਦੀ ਜੰਗ ਸੀ। ਇਕ ਪਾਸੇ ਸੱਚ ਬੋਲਣ ਵਾਲਾ ਹੈ ਪਰ ਸੱਚ ਨੂੰ ਸੁਣੇ ਕੌਣ, ਇਕ ਪਾਸੇ ਝੂਠ ਦਾ ਬੋਲਬਾਲਾ ਹੈ ਸੁਣੇ ਕੌਣ, ਇਕ ਪਾਸੇ ਸੱਤਾ ਹੈ ਇਕ ਪਾਸੇ ਸੱਤ ਹੈ। ਸੱਤਾ ਸਦੀ ਝੂਠ ਤੇ ਖੜੀ ਹੁੰਦੀ ਹੈ, ਸੱਤ ਸੱਚ ਤੇ ਖੜਾ ਹੁੰਦਾ। ਸੱਚ ਤੇ ਝੂਠ ਦੀ ਲੜਾਈ ਸਦੇ ਤੁਰੀ ਆਈ ਹੈ, ਸੱਤਾ ਦੇ ਨਾਲ ਸੱਤ ਟਕਰਾਇਆ ਪਰੇ ਦਿਨ ਤੋਂ ਹੀ, ਕਿਉਂਕਿ ਸੱਤਾ ਤੇ ਸੱਤ ਦਾ ਟਕਰਾਓ ਹੈ ਆਪਸ ਨੇ। ਝੂਠ ਕਹਿੰਦਾ ਤੂੰ ਸੱਚ ਸੱਚ ਕਿਵੇਂ ਬੋਲੇਗਾ, ਔਰ ਸੱਚਾ ਬੰਦਾ ਝੂਠ ਨੂੰ ਜਿਹੜਾ ਹੈ ਉਹਨੂੰ ਝੂਠ ਕਹਿ ਦਿੰਦਾ। ਸੋ ਗੁਰਮੁਖ ਪਿਆਰਿਓ, ਕੋਈ ਅੱਜ ਨਵੀਂ ਗੱਲ ਨਹੀਂ ਹੈ, ਤੇ ਦੁਨੀਆਂ ਦੇ ਵਿਚ ਦੋ ਤਰ੍ਹਾਂ ਦੇ ਬੰਦੇ ਜਿਹੜਾ ਚ ਰਹਿੰਦੇ ਨੇ, ਦੋ ਤਰ੍ਹਾਂ ਦੇ ਬੰਦਿਆਂ ਦਾ ਇਤਿਹਾਸ ਬਣਦਾ। ਇਕ ਪੱਕੇ ਦੁਸ਼ਟ ਚੋਰ ਦਾ, ਠੱਗ ਦਾ, ਡਾਕੂ ਦਾ, ਬਲਾਤਕਾਰੀ ਦਾ, ਦੁਰਾਚਾਰੀ ਦਾ ਇਤਿਹਾਸ ਹੈ, ਤੇ ਸੰਤਾਂ ਮਹਾਤਮਾ ਦਾ ਇਤਿਹਾਸ ਹੈ। ਔਰ ਜਿਹੜਾ ਚ ਵੀ ਜਾਂ ਦੁਰਾਚਾਰੀ ਜਾਂ ਠੱਗ ਨੇ ਜਾਂ ਚੋਰ ਨੇ ਜਾਂ ਗੁੰਡੇ ਤੇ ਬਦਮਾਸ਼ ਨੇ ਜਾਂ ਸੰਤ ਮਹਾਤਮਾ ਨੇ, ਜਿਹੜਾ ਵਿਚ ਵੀ ਉਸੇ ਜੇਲ ਚ ਗੁਰੂ ਅਰਜਨ ਦੇਵ ਜੀ ਬੰਦ ਨੇ, ਉਸੇ ਜੇਲ ਠੱਗ ਤੇ ਚੋਰ ਬੰਦ ਨੇ। ਕਾਰਨ, ਕਿਉਂਕਿ ਦੁਰਾਚਾਰੀ ਜਿਹੜਾ ਹੈ ਉਹਨਾਂ ਦੋਵਾਂ ਇੱਕ ਸਾਥ ਜਾ ਕੇ ਦੋਵੇਂ ਇਕੱਠੇ ਹੋ ਜਾਂਦੇ ਨੇ। ਜਿਹੜਾ ਇੱਕ ਡਾਕੂ ਹੈ, ਚੋਰ ਹੈ, ਬਦਮਾਸ਼ ਹੈ, ਕਾਤਲ ਹੈ, ਉਹ ਕਾਨੂੰਨ ਨੂੰ ਤੋੜਦਾ, ਕਾਨੂੰਨ ਨੂੰ ਤੋੜਦਾ, ਸਰਕਾਰ ਉਸਨੂੰ ਪਕੜਦੀ ਹੈ ਕਿ ਕਾਨੂੰਨ ਨੂੰ ਤੋੜਦਾ ਤੂੰ। ਪਰ ਇੱਕ ਮਹਾਂਪੁਰਸ਼ ਹੈ ਜਿਹੜਾ, ਉਹ ਕਾਨੂੰਨ ਨੂੰ ਮੰਨਦਾ ਹੀ ਨਹੀਂ ਹੈ। ਉਹ ਕਹਿੰਦਾ ਕਾਨੂੰਨ ਕੀ ਹੁੰਦਾ, ਉਹ ਮਹਾਂਪੁਰਸ਼ ਕਾਨੂੰਨ ਨੂੰ ਮੰਨਦਾ ਨਹੀਂ, ਉਹ ਫਿਰ ਉੱਥੇ ਜਾ ਕੇ ਸਰਕਾਰ ਦੁਖੀ ਹੁੰਦੀ ਹੈ। ਤੇ ਜਿਹੜਾ ਇੱਕ ਚੋਰ ਹੈ, ਠੱਗ ਹੈ, ਬਦਮਾਸ਼ ਹੈ, ਡਾਕੂ ਹੈ, ਉਹ ਕਾਨੂੰਨ ਨੂੰ ਤੋੜਦਾ, ਉਹ ਤੋੜਦਾ ਤੇ ਦੂਜਾ ਮੰਨਦਾ ਨਹੀਂ, ਫਿਰ ਦੋਵਾਂ ਤੇ ਸਰਕਾਰਾਂ ਔਖੀਆਂ ਹੁੰਦੀਆਂ ਨੇ। ਕੋਈ ਅੱਜ ਦੀ ਗੱਲ ਨਹੀਂ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ, ਸੰਤਾਂ ਦੇ ਲਸੰਸ ਸਾਰੇ ਕੈਸਲ ਕਰਤੇ ਉਸ ਟਾਈਮ ਦੇ, ਤੇ ਸੰਤਾਂ ਨੇ ਬਿਆਨ ਦਿੱਤਾ, ਕਹਿੰਦੇ ਜਿਹੜੇ ਲਸੰਸ ਖਤਮ ਕੀਤੇ ਨੇ ਕਾਗਜ਼ਾਂ ਚ ਹੋਏ ਨੇ, ਪਰ ਬੰਦੂਕਾਂ ਤੇ ਮੇਰੇ ਕੋਲੇ ਨੇ, ਇਹ ਤਾਂ ਨੀ ਕੈਸਲ ਹੋਈਆਂ। ਤੇ ਫਿਰ ਸਰਕਾਰ ਨੇ ਆਪਣੀ ਇੱਜ਼ਤ ਰੱਖਣ ਵਾਸਤੇ ਅਜਨਾਲਾ ਆਇਆ, ਕਹਿਣ ਲੱਗੇ ਤੁਸੀਂ 5-4 ਬੰਦੂਕਾਂ ਦੇ ਦਿਓ ਸਾਨੂੰ, ਅਸੀਂ ਕਹਿ ਦਾਂਗੇ ਸਾਰੀਆਂ ਧਰਤੀਆਂ, ਬਾਕੀ ਤੁਸੀਂ ਵਿੱਚ ਰਹਿਣ ਦਿਓ। ਪਰ ਸੰਤ ਜੀ ਕਹਿਣ ਲੱਗੇ ਭਾਈ ਗੱਲ ਤਾਂ ਇਸੇ ਗੱਲ ਦੀ ਹੈ, ਤੇ ਗੱਲ ਇਹ ਨੀ ਅਸੀਂ ਬੰਦੂਕਾਂ ਕੀ ਕਰੇ, ਸਾਰੀਆਂ ਲੈ ਜਾਓ, ਪਰ ਤੁਸੀਂ ਇਹ ਗੱਲ ਹੈ ਕਿ ਸੱਚਾਈ ਸੁਣ ਕੇ ਰਾਜੀ ਨਹੀਂ। ਸੋ ਇਸੇ ਕਰਕੇ ਗੁਰਮੁਖ ਪਿਆਰਿਓ, ਸੱਚਾਈ ਜਿਹੜੀ ਹੈ, ਸੱਚ ਤੇ ਝੂਠ ਦਾ ਟਕਰਾ ਹੁੰਦਾ ਰਹਿੰਦਾ, ਇਹ ਕੋਈ ਨਵੀਂ ਗੱਲ ਨਹੀਂ। ਪਹਿਲਾਂ ਤੋਂ ਲੈ ਕੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਭਗਤਾਂ ਤੇ ਸੰਸਾਰੀਆਂ ਦਾ ਆਪਸ ਮੇਂ ਇਸ ਤਰ੍ਹਾਂ ਮੇਲ ਜੋਲ ਕਦੇ ਬੈਠਾ ਨਹੀਂ ਹੈ, ਔਰ ਇਹਨਾਂ ਦਾ ਆਪਸ ਵਿਚ ਟਕਰਾ ਬਣਦਾ ਰਿਹਾ। ਉਸੇ ਦੇ ਕਾਰਨ ਜੋ ਉਹ ਟਕਰਾ 84 ਵਾਲਾ ਵੀ ਬਣਿਆ, ਉਦੋਂ ਪਹਿਲਾਂ ਵੀ ਬਣਿਆ, ਔਰ ਮੌਕੇ ਮੌਕੇ ਦੇ ਇਹ ਬਣਦੇ ਆਏ ਨੇ। ਸੋ ਇਸ ਕਰਕੇ ਸੱਚ ਤੇ ਝੂਠ ਦਾ ਟਕਰਾ ਸੀ, ਉਸ ਟਾਈਮ ਵੀ ਸੀ, ਪਿੱਛੇ ਵੀ ਸੀ। ਸੋ ਸਤਿਗੁਰੂ ਸਾਨੂੰ ਸਾਰਿਆਂ ਨੂੰ ਸਮਰਥ ਬਖਸ਼ੇ, ਅਸੀਂ ਉਸ ਗੁਰੂ ਦੇ ਲੜ ਲਾ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਸਾਨੂੰ ਬਖਸ਼ਿਸ਼ ਕਰੇ। ਇੰਨੀ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।